Mm-hmm. चली चली। अमरदास गुरु अंग दो, अमरदास गुरु अंग दो, सतगुर ते सतगुरु सदा, सतगुरु सदा पीढ़ी चली, पीढ़ी चली, पीढ़ी च सर जप
आदेश करा,
तेस करा पीढ़ी चली सर जपो बाबाणी पीढ़ी चली पीढ़ी चली पीढ़ी चली सुज सुज ना लुकै लुकाया सुज सुज ना लुकै जपो बाबाणी पीढ़ी चली पीढ़ी चली पीढ़ी चली बाबाणी पीढ़ी चली बाबाणी पीढ़ी चली। जदों मैं दुनिया के इदारों वल विचार करदा दुनियादार हमेशा ही अपने मरण तो बाद अपनी जायदाद का हक अपने पुत्र नूं देंदे ने। संसार दे तख्तां वल भी वेखिए संसार दे ए राजे जगत नूं वधाईगी देण समय अपने इस तख्त ते यतन करदे ने कि उन्हां दा पुत्र बैठे। हो सकदा है कोई संसारी तख्त ते कोई जोर अजमाई करके तख्त ते कब्जा कर ले, वो अलहदा गल है। लेकिन संसार दे तख्तां ते आम तौर ते वेख्या गया है इस संसारी राजयां दे शरीर छड़न तों बाद उन्हां दे वारस उन्हां दे पुत्र हुंदे ने। पर मैं जदों रूहानियत दे राजे आप निरंकार रूप गुरु रूप गुरु नानक नूं वेखदा उन्हां दी संपर्दा बारे विचार करां इत्थे तां ए रूहानियत दे गुरियाई दे तख्त ते ਸੇਵਕਾਂ ਨੂੰ ਹੱਕ ਮਿਲਿਆ। ਸੇਵਕਾਂ ਨੂੰ ਜਦੋਂ ਮੈਂ ਸੇਵਕਾਂ ਬਾਰੇ ਇਹ ਗੱਲ ਕਹਿੰਦਾ, ਠੀਕ ਹੈ ਕਈ ਪਿਤਾ ਦੇ ਪੁੱਤਰ ਹੁੰਦੇ ਹਨ, ਪਰ ਜੇ ਪੁੱਤਰ ਦੇ ਨਾਲ ਦਾਸ ਬਣ ਕੇ ਰਹੇ ਅਤੇ ਪਿਤਾ ਨੂੰ ਸਾਹਿਬ ਸਮਝੇ, ਫਿਰ ਪੁੱਤਰ ਹੁੰਦਿਆਂ ਹੋਇਆਂ ਵੀ ਕੋਈ ਸੇਵਕ ਬਣ ਕੇ ਸਾਹਿਬ ਦੀ ਸੇਵਾ ਕਰੇ ਤਾਂ ਉਹ ਇਸ ਕਸਵੱਟੀ 'ਤੇ ਪੂਰਾ ਉਤਰ ਸਕਦਾ ਹੈ। ਪਰ ਇਹ ਗੁਰੂ ਘਰ ਦੀ ਪਰੰਪਰਾ ਰਹੀ, ਗੁਰਿਆਈ ਦੇ ਤਖ਼ਤ 'ਤੇ ਉਹੀ ਬੈਠੇ ਹੈ ਜਿਹੜਾ ਗੁਰੂ ਦੇ ਪਰਖ ਦੀ ਕਸਵੱਟੀ 'ਤੇ ਪੂਰਾ ਉਤਰਿਆ। ਇਹ ਕਿਉਂ? ਜਦੋਂ ਮੈਂ ਤਖ਼ਤਾਂ ਵੱਲ ਵੇਖਦਾ ਤਾਂ ਇੱਕ ਤਖ਼ਤ ਹੈ ਸੰਸਾਰੀ, ਇੱਕ ਤਖ਼ਤ ਹੈ ਰੂਹਾਨੀਅਤ ਦਾ। ਜੋ ਸੰਸਾਰ ਦੇ ਤਖ਼ਤ ਵੇਖੇ ਨੇ ਉਹ ਬਿਨਸਣ ਵਾਲੇ ਨੇ, ਉਹਨਾਂ 'ਤੇ ਬੈਠਣ ਵਾਲੇ ਰਾਜੇ ਵੀ ਨਾਸਵੰਦ ਹਨ। ਨਾ ਤਾਂ ਉਹ ਤਖ਼ਤ ਸਦੀਵੀ ਹਨ, ਨਾ ਬੈਠਣ ਵਾਲੇ ਹਮੇਸ਼ਾ ਕਾਇਮ ਰਹਿਣ ਵਾਲੇ ਹਨ। ਲੇਕਿਨ ਜੋ ਰੂਹਾਨੀਅਤ ਦਾ ਰਾਜ ਹੈ ਉਹ ਅਟਲ ਹੈ, ਅਚਲ ਹੈ, ਅਵਿਨਾਸ਼ੀ ਹੈ। ਇਹ ਅਟਲ, ਅਵਿਨਾਸ਼ੀ ਅਤੇ ਅਚਲ ਰਾਜ 'ਤੇ ਉਹੀ ਬਹਿ ਸਕਦਾ ਜਿਹੜਾ ਇਸ ਕਸਵੱਟੀ 'ਤੇ ਪੂਰਾ ਉਤਰਦਾ ਹੋਵੇ। ਤਖ਼ਤ ਬਹਿ ਤਖ਼ਤੇ ਕੀ ਲਾਇਕ, ਤਖ਼ਤ ਰਾਜਾ ਸੋ ਬਹਿ ਜੋ ਤਖ਼ਤੇ ਲਾਇਕ ਹੋਈ। ਰੂਹਾਨੀਅਤ ਦੇ ਰਾਜ 'ਤੇ, ਇਸ ਗੁਰਿਆਈ ਦੇ ਤਖ਼ਤ 'ਤੇ ਬਿਠਾਉਣ ਲਈ ਸਮੇਂ ਅਨੁਸਾਰ ਗੁਰੂ ਨੇ ਪ੍ਰੇਮ ਦਾ ਪਰਚਾ ਪਾਇਆ। ਪ੍ਰੇਮ ਦਾ ਪਰਚਾ ਗੁਰੂ ਅਤੇ ਚੇਲੇ ਵਿੱਚ ਪੈਂਦਾ ਰਿਹਾ। ਆਖੋ ਵਾਹਿਗੁਰੂ। ਗੁਰ ਚੇਲੇ ਪਰਚਾ ਪਰਚਾਇਆ, ਪ੍ਰੇਮ ਦਾ ਪਰਚਾ। ਜਿਸ ਪ੍ਰੇਮ ਦੇ ਪਰਚੇ ਬਾਰੇ ਤੁਸੀਂ ਨਿਤ ਬੋਲਦੇ ਹੋ, ਪ੍ਰੇਮ ਦੇ ਪਰਚੇ ਦਾ ਸਿਧਾਂਤ ਹੈ ਪਹਿਲਾਂ ਮਰਨ ਕਬੂਲ। ਪ੍ਰੇਮ ਦਾ ਪਰਚਾ, ਪ੍ਰੇਮ ਦਾ ਪਰਚਾ ਗੁਰੂ ਅਤੇ ਚੇਲੇ ਦੇ ਦਰਮਿਆਨ ਪੈਂਦਾ ਹੀ ਰਿਹਾ। ਪਹਿਲੇ ਜਾਮੇ ਵਿੱਚ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਧਾਰਨਕ ਰੂਪ ਧਾਰਿਆ, ਮਗਰ ਆ ਰਹੇ ਸਾਥੀ ਪਿੱਛੇ ਹਟਣੇ ਸ਼ੁਰੂ ਹੋ ਗਏ। ਪਰ ਗੁਰਮੁਖ ਭਾਈ ਲਹਿਣਾ ਪਿੱਛੇ ਨਾ ਹਟੇ। ਸਤਿਗੁਰੂ ਜੀ ਨੇ ਕਿਹਾ, ਗੁਰਮੁਖਾ ਭਾਈ ਲਹਿਣਿਆ ਸਭ ਪਿੱਛੇ ਹਟ ਗਏ, ਤੂੰ ਪਿੱਛੇ ਕਿਉਂ ਨਹੀਂ ਗਿਆ? ਗੁਰਮੁਖ ਭਾਈ ਲਹਿਣਾ ਬੋਲੇ, ਜਾਂਦਾ ਕਿੱਥੇ, ਮੇਰਾ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਹੀ ਨਹੀਂ। ਗੁਰ ਚੇਲੇ ਪਰਚਾ ਪਰਚਾਇਆ, ਤੇਰੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ। ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਬੋਲੇ, ਗੁਰਮੁਖਾ ਤੂੰ ਟਿਕਾਣੇ ਦੀ ਗੱਲ ਕੀਤੀ, ਟਿਕਾਣਾ ਤਾਂ ਮੈਂ ਵੀ ਲੱਭ ਰਿਹਾ ਸੀ, ਅੱਜ ਮੈਂ ਵੀ ਲੱਭ ਲਿਆ। ਗੁਰ ਅੰਗਦ ਕੇ ਹੀ ਹੈ ਮੈਂ, ਗੁਰ ਅੰਗਦ ਕੇ ਹੀ ਹੈ ਮੈਂ। ਸਿੱਖ ਦੇ ਅੰਦਰ ਗੁਰੂ ਵਸ ਗਿਆ, ਸਿੱਖ ਦੇ ਅੰਦਰ ਗੁਰੂ ਦਾ ਨਿਵਾਸ ਹੋ ਗਿਆ। ਬਾ ਬਾਣੀ ਪੀੜ੍ਹੀ ਚਲੀ, ਗੁਰ ਅੰਗਦ ਗੁਰ ਅੰਗ 'ਤੇ। ਜਦੋਂ ਸਿੱਖ ਦੇ ਅੰਦਰ ਗੁਰੂ ਵਸ ਗਿਆ, ਜਦੋਂ ਗੁਰੂ ਦਾ ਨਿਵਾਸ ਹੋ ਗਿਆ, ਸ਼ਬਦ ਨਾਲ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਪਰ ਹੁਣ ਭਾਈ ਲਹਿਣਾ ਨਹੀਂ, ਗੁਰੂ ਅੰਗਦ ਦੇ ਚਰਨਾਂ 'ਤੇ ਗੁਰੂ ਨਾਨਕ ਨੇ ਨਮਸਕਾਰ ਕਰ ਦਿੱਤੀ, ਪੀੜ੍ਹੀ ਤੁਰ ਪਈ। ਆਖੋ ਵਾਹਿਗੁਰੂ। ਜ਼ਿਕਰ ਆਉਂਦਾ ਇੱਕ ਵਾਰ ਗੁਰਮੁਖ ਭਾਈ ਲਹਿਣਾ ਨਦੀ ਦੇ ਕਿਨਾਰੇ ਖੜ੍ਹੇ, ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਇਸ਼ਨਾਨ ਕਰ ਰਹੇ ਹਨ ਨਦੀ ਵਿੱਚ। ਬਾਹਰ ਗੜੇ ਪੈਣੇ ਸ਼ੁਰੂ ਹੋ ਗਏ, ਮੀਂਹ ਪੈਣਾ ਸ਼ੁਰੂ ਹੋ ਗਿਆ, ਜਿਹੜੇ ਬਾਕੀ ਸਾਥੀ ਚਲੇ ਗਏ ਪਰ ਗੁਰਮੁਖ ਭਾਈ ਲਹਿਣਾ ਨਾ ਗਏ। ਸਾਹਿਬ ਸ਼੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਬਾਹਰ ਆਏ ਅਤੇ ਗੜੇ ਪੈਂਦੇ ਵੇਖੇ ਤਾਂ ਬੋਲੇ, ਗੁਰਮੁਖ ਭਾਈ ਲਹਿਣਿਆ ਬਾਕੀ ਚਲੇ ਗਏ, ਇਹ ਗੜੇ ਪੈਂਦੇ ਸੀ, ਇਹਨਾਂ ਗੜਿਆਂ ਦੇ ਨਾਲ ਤੈਨੂੰ ਕੁਛ ਹੋ ਜਾਂਦਾ, ਫੇਰ ਤੂੰ ਕਿਉਂ ਨਹੀਂ ਗਿਆ? ਗੁਰਮੁਖ ਭਾਈ ਲਹਿਣਾ ਬੋਲੇ, ਸੱਚੇ ਪਾਤਸ਼ਾਹ ਮੈਂ ਗੜਿਆਂ ਨਾਲ ਤਾਂ ਮਰਨ ਵਾਲਾ ਨਹੀਂ, ਤੇਰੇ ਵਿਛੋੜੇ ਕਰਕੇ ਮਰ ਸਕਦਾ। ਆਖੋ ਵਾਹਿਗੁਰੂ, ਗੜਿਆਂ ਕਰਕੇ ਮੈਂ ਮਰਨ ਵਾਲਾ ਨਹੀਂ, ਤੇਰੇ ਵਿਛੋੜੇ ਕਰਕੇ ਤਾਂ ਮੈਂ ਮਰ ਸਕਦਾ। ਵਾਹ ਬਾਣੀ ਪੀੜੀ ਚਲੇ, ਆਖੋ ਵਾਹਿਗੁਰੂ। ਗੁਰ ਅੰਗਦ ਗੁਰ ਅੰਗ 'ਤੇ ਪਰਚਾ ਪੈਂਦਾ ਰਿਹਾ, ਗੁਰ ਚੇਲੇ ਪਰਚਾ ਪਰਚਾਇਆ। ਜਦੋਂ ਪਰਚਾ ਪਿਆ ਗੁਰ ਚੇਲਾ, ਚੇਲਾ ਗੁਰ ਭਾਇਆ, ਪਾਇਆ ਚੰਗਾ ਲੱਗਿਆ। ਜਦੋਂ ਗੁਰੂ ਨੂੰ ਚੇਲਾ ਹੀ ਚੰਗਾ ਲੱਗਿਆ ਤਾਂ ਉਹ ਚੇਲੇ ਵਿੱਚ ਨਿਵਾਸ ਕਰਕੇ ਚੇਲੇ ਨੂੰ ਹੀ ਗੁਰੂ ਬਣਾ ਦਿੱਤਾ। ਆਖੋ ਵਾਹਿਗੁਰੂ। ਇਹ ਕਸਵੱਟੀ, ਪਰਖ ਦੀ ਕਸਵੱਟੀ ਪ੍ਰੇਮ ਦੇ ਪਰਚੇ ਰਾਹੀਂ ਪੈਂਦੀ ਰਹੀ। ਜਦੋਂ ਧੰਨ ਗੁਰੂ ਅਮਰਦਾਸ ਜੀ ਸੇਵਾ ਕਰਦੇ ਕਰਦੇ ਇੱਕ ਦਿਨ ਗੋਡੇ 'ਤੇ ਚੋਟ ਲੱਗੀ, ਤੁਸੀਂ ਇਤਿਹਾਸ ਪੜ੍ਹਿਆ ਹੋਏਗਾ, ਜੁਲਾਹੇ ਦੇ ਮਹੱਲੇ ਲੰਘੇ, ਚਰਨਾਂ ਦੇ ਨਾਲ ਇੱਕ ਕਿੱਲੀ ਅੜਕੀ ਡਿੱਗ ਪਏ, ਚੋਟ ਲੱਗੀ, ਗੋਡੇ 'ਤੇ ਪੱਟੀ ਬੰਨ ਲਈ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਪੁੱਛਿਆ, ਗੁਰਮੁਖੋ ਇਹ ਗੋਡੇ 'ਤੇ ਪੱਟੀ ਕਿਉਂ ਬੰਨੀ? ਕਹਿਣ ਲੱਗੇ, ਮਹਾਰਾਜ ਕੁਛ ਨਹੀਂ। ਕਹਿੰਦੇ, ਦੱਸੋ ਤਾਂ ਸਹੀ। ਕਹਿੰਦੇ, ਇਹ ਮੈਂ ਡਿੱਗ ਪਿਆ ਸੀ, ਚੋਟ ਲੱਗ ਗਈ। ਸਤਿਗੁਰੂ ਬੋਲੇ, ਮੈਂ ਤਾਂ ਕਾਫੀ ਦੇਰ ਤੋਂ ਇੰਤਜ਼ਾਰ ਕਰ ਰਿਹਾ ਸੀ ਕੋਈ ਗੁਰੂ ਦਰ ਲਈ, ਗੁਰੂ ਦਰ 'ਤੇ ਕਿਸੇ ਨੂੰ ਡਿੱਗਣਾ ਆ ਜਾਏ, ਗੁਰੂ ਦਰ ਲਈ ਡਿੱਗਣਾ ਆ ਜਾਏ, ਮੈਂ ਆਪਣੇ ਆਪ ਨੂੰ ਉਸਦੇ ਹਵਾਲੇ ਕਰਦੇ ਹਾਂ, ਬਖਸ਼ਿਸ਼ ਉਹ ਪ੍ਰਾਪਤ ਕਰ ਜਾਏਗਾ ਜਿਹਨਾਂ ਨੂੰ ਗੁਰੂ ਦਰ ਲਈ ਡਿੱਗਣਾ ਆ ਗਿਆ। ਆਖੋ ਵਾਹਿਗੁਰੂ। ਕਾਸ਼ ਕਿ ਸਾਨੂੰ ਵੀ ਗੁਰੂ ਦਰ ਲਈ ਡਿੱਗਣਾ ਆ ਜਾਏ। ਆਖੋ ਵਾਹਿਗੁਰੂ। ਜਿਸ ਦਿਨ ਅਸੀਂ ਗੁਰੂ ਦਰ ਲਈ ਡਿੱਗਣਾ ਸਿੱਖ ਗਏ, ਤੁਸੀਂ ਕਦੇ ਵੀ ਘਰ ਖਾਲੀ ਨਹੀਂ ਜਾਓਗੇ। ਆਖੋ ਵਾਹਿਗੁਰੂ। ਯਕੀਨ ਨਾਲ ਕਹਿ ਸਕਦਾ, ਗੁਰੂ ਦੀ ਹਜ਼ੂਰੀ ਵਿੱਚ ਤੁਸੀਂ ਕਦੇ ਘਰ ਖਾਲੀ ਨਹੀਂ ਜਾਓਗੇ। ਤੁਹਾਡੇ ਹਿਰਦਿਆਂ ਦੀਆਂ ਝੋਲੀਆਂ ਭਰੀਆਂ ਹੋਈਆਂ ਜਾਣਗੀਆਂ, ਪਰ ਹੋਣਗਾ ਉਦੋਂ ਹੀ ਜਦੋਂ ਅਸੀਂ ਗੁਰੂ ਦਰ 'ਤੇ ਗੁਰੂ ਦਰ ਲਈ ਡਿੱਗੇ। ਆਖੋ ਵਾਹਿਗੁਰੂ। ਸਮਾਂ ਬੀਤਦਾ ਗਿਆ, ਕਦੇ ਧੰਨ ਗੁਰੂ ਰਾਮਦਾਸ ਜੀ, ਆਖੋ ਸਾਰੇ ਧੰਨ ਗੁਰੂ ਰਾਮਦਾਸ, ਉਦੋਂ ਵੀ ਇਹ ਪ੍ਰੇਮ ਦਾ ਪਰਚਾ ਪਿਆ, ਚਾਹੇ ਉਹ ਥੜੇ ਬਣਾਉਣ ਦਾ ਸੀ, ਭਾਈ ਰਾਮੇ ਦਾ, ਭਾਈ ਜੇਠੇ ਦਾ, ਥੜਾ ਬਣਾਓ ਢਾ ਦਿਓ, ਪਰ ਉਸੇ ਪਰਚੇ 'ਤੇ ਗੁਰ ਸੇਵਾ ਗੁਰ ਹੋਏ ਸਮਾਇਆ। ਆਖੋ ਵਾਹਿਗੁਰੂ। ਗੁਰ ਸੇਵਾ ਗੁਰ ਹੋਏ ਸਮਾਇਆ। ਆਖੋ ਸਾਰੇ ਭਾਈ ਜੇਠਾ, ਜਿਸ ਨੂੰ ਯਤੀਮ ਕਿਹਾ ਜਾਂਦਾ ਸੀ ਬਚਪਨ ਵਿੱਚ, ਉਹ ਆਪ ਯਤੀਮਾਂ ਦਾ ਰਾਖਾ ਬਣ ਗਿਆ, ਸੱਚਾ ਪਾਤਸ਼ਾਹ ਬਣ ਗਿਆ। ਸਮਾਂ ਆਇਆ ਇਸੇ ਹੀ ਦਰ 'ਤੇ, ਕੋਈ ਬੋਲਦਾ ਸੀ ਇਹ ਵੀ ਲੈਣਾ, ਉਹ ਵੀ ਲੈਣਾ, ਆਹ ਵੀ ਲੈਣਾ, ਮੈਂ ਲੈਣਾ, ਆਹ ਲੈਣਾ, ਇਹ ਮੇਰਾ, ਇਹ ਮੇਰਾ। ਆਖੋ ਬੋਲਦਾ ਸੀ ਕੋਈ ਇਸੇ ਦਰ 'ਤੇ ਖਲੋ ਕੇ, ਕੋਈ ਬੋਲਦਾ ਸੀ ਆਹ ਵੀ ਲੈਣਾ, ਆਹ ਵੀ ਲੈਣਾ, ਆਹ ਵੀ ਮੇਰਾ, ਆਹ ਵੀ ਮੇਰਾ। ਪਰ ਨਾਲ ਇੱਕ ਹੋਰ ਖਲੋਤਾ, ਉਹ ਕਹਿੰਦਾ, ਸੱਚੇ ਪਾਤਸ਼ਾਹ ਮੈਂ ਕੁਝ ਨਹੀਂ ਲੈਣਾ, ਮੈਂ ਤਾਂ ਸੱਚਾ ਪਾਤਸ਼ਾਹ ਹੀ ਲੈਣਾ। ਆਖੋ ਵਾਹਿਗੁਰੂ। ਤੁਸੀਂ ਆਉਂਦੇ ਹੋ ਨਾ, ਤੁਸੀਂ ਬਹੁਤ ਕੁਝ ਮੰਗਦੇ ਹੋ, ਕਾਸ਼ ਕਿ ਤੁਸੀਂ ਵੀ ਸੱਚਾ ਪਾਤਸ਼ਾਹ ਮੰਗ ਲਓ। ਆਖੋ ਵਾਹਿਗੁਰੂ। ਇੱਕ ਕਹਿੰਦਾ, ਮੈਂ ਆਹ ਵੀ ਲੈਣਾ, ਉਹ ਵੀ ਲੈਣਾ, ਇਹ ਵੀ ਮੇਰਾ, ਆਹ ਵੀ ਮੇਰਾ। ਨਾਲ ਖਲੋਤਾ ਇੱਕ ਹੋਰ, ਹੱਥ ਜੋੜ ਕੇ, ਸੱਚੇ ਪਾਤਸ਼ਾਹ ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਤਾਂ ਸੱਚਾ ਪਾਤਸ਼ਾਹ ਹੀ ਚਾਹੀਦਾ। ਪ੍ਰਿਥੀ ਆ ਤਾਂ ਪ੍ਰਿਥੀ ਰਹਿ ਗਿਆ, ਜਿਹੜਾ ਕਹਿੰਦਾ ਸੀ ਆਹ ਵੀ ਲੈਣਾ, ਉਹ ਵੀ ਲੈਣਾ, ਆਹ ਵੀ ਮੇਰਾ, ਆਹ ਵੀ ਮੇਰਾ। ਪ੍ਰਿਥੀ ਆ ਤਾਂ ਪ੍ਰਿਥੀ ਆ ਲੈ ਗਿਆ, ਲੇਕਿਨ ਧੰਨ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਮੰਗਣ ਵਾਲਾ ਆਪ ਸੱਚਾ ਪਾਤਸ਼ਾਹ ਬਣ ਗਿਆ। ਆਖੋ ਵਾਹਿਗੁਰੂ। ਉਹ ਸੱਚੇ ਪਾਤਸ਼ਾਹ ਬਣ ਜਾਂਦੇ ਨੇ ਜਿਹੜਾ ਸੱਚਾ ਪਾਤਸ਼ਾਹ ਮੰਗਦੇ ਨੇ। ਅੱਜ ਉਸੇ ਹੀ ਤਖ਼ਤ 'ਤੇ, ਜਿਸ ਤਖ਼ਤ ਬਾਰੇ ਰਾਮਕਲੀ ਕੀ ਵਾਰ ਵਿੱਚ ਕਿਹਾ ਗੁਰੂ ਘਰ ਦੀਆਂ ਕੀਰਤਨੀਆਂ ਨੇ, ਤਖ਼ਤ ਬੈਠਾ ਅਰਜਨ ਗੁਰੂ, ਸਤਿਗੁਰ ਕਾਖੇ ਵੈ ਚੰਦੋਆ, ਉਗ ਵਣੋ ਅਤੇ ਆਥ ਵਣੋ ਜੋ ਚੱਕੀ ਕੀਨ ਲੋਆ। ਉਸੇ ਤਖ਼ਤ 'ਤੇ ਜਿਸ ਬਾਰੇ ਕਹਿੰਦੇ ਸੀ ਸੂਰਜ ਚੜ੍ਹਨ ਤੋਂ ਛੁੱਪਣ ਤੱਕ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੇ ਤੇਜ ਪ੍ਰਤਾਪ ਚਮਕ ਰਿਹਾ, ਉਸੇ ਤਖਤ 'ਤੇ ਹੀ ਅੱਜ ਗੁਰੂ ਹਰਗੋਬਿੰਦ ਸਾਹਿਬ ਆਖੋ ਵਾਹਿਗੁਰੂ। ਜਿਸ ਤਖਤ ਬਾਰੇ ਰਾਮਕਲੀ ਕੀ ਵਾਰ ਵਿੱਚ ਕਿਹਾ, ਚੁਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀ ਹੈ, ਉਸੇ ਹੀ ਹੱਟੀ 'ਤੇ, ਉਸੇ ਹੀ ਤਖਤ 'ਤੇ, ਉਸੇ ਹੀ ਸੱਚੇ ਸੌਦੇ ਦੀ ਹੱਟੀ 'ਤੇ, ਉਸੇ ਹੀ ਗੁਰੂ ਘਰ ਦਾ ਕਲਿਆਣ ਕਰਤਾ ਗੁਰੂ ਆਖੋ ਵਾਹਿਗੁਰੂ। ਸਰਬੱਤ ਦਾ ਭਲਾ ਮੰਗਣ ਵਾਲਾ ਗੁਰੂ, ਤਪਦੇ ਹਿਰਦਿਆਂ ਨੂੰ ਸ਼ਾਂਤ ਕਰਨ ਵਾਲਾ ਗੁਰੂ ਆਖੋ ਵਾਹਿਗੁਰੂ। ਗੁਰਚੰਦਨ ਗੁਰੂ ਹਰਗੋਬਿੰਦ, ਸਾਰੇ ਆਖੋ ਗੁਰਚੰਦਨ ਹਰਗੋਬਿੰਦ ਗੁਰਛਤਰ ਚੰਦੋਆ ਆਖੋ ਵਾਹਿਗੁਰੂ। ਬਾਵਨ ਚੰਦਨ ਲੱਖ ਲੱਖ ਚਰਨ ਕਵਲ ਚਰਨੋਦਕ ਹੋਆ, ਹਰਗੋਬਿੰਦ ਗੁਰ ਛੱਤਰ ਚੰਦੋਆ ਆਖੋ ਵਾਹਿਗੁਰੂ। ਗੁਰਚੰਦਨ ਸਤਿਗੁਰ ਬਾਵਨ ਚੰਦਨੋ ਗੁਰ ਹਰਗੋਬਿੰਦ, ਉਸ ਹੀ ਤਖਤ 'ਤੇ ਬੈਠਾ। ਵੈਸੇ ਵੀ ਤੁਸੀਂ ਸਾਰੇ ਜਾਣਦੇ ਹੋਵੋਗੇ, ਸ਼ੇਰਨੀ ਦਾ ਦੁੱਧ ਬਿਨਾਂ ਸੋਨੇ ਦੇ ਭਾਂਡੇ ਤੋਂ ਨਹੀਂ ਟਿਕਦਾ। ਜੈਸਾ ਦੁੱਧ ਕੀਮਤੀ ਹੈ ਤੈਸਾ ਭਾਂਡਾ ਹੈ। ਜੇ ਸ਼ੇਰਨੀ ਦਾ ਦੁੱਧ ਸਿਰਫ ਸੋਨੇ ਦੇ ਭਾਂਡੇ ਵਿੱਚ ਟਿਕਦਾ, ਜੈਸਾ ਦੁੱਧ ਕੀਮਤੀ ਤੈਸਾ ਭਾਂਡਾ, ਤੈਸਾ ਹੀ ਤਖਤ ਹੈ ਨਾ, ਜੈਸਾ ਤੈਸਾ ਹੀ ਤਖਤ ਦੇ ਲਾਇਕ ਆਖੋ ਵਾਹਿਗੁਰੂ। ਐਸਾ ਹੀ ਭਾਂਡਾ, ਤਖਤ ਬਹਿ ਤਖਤ 'ਤੇ ਕੀ ਲਾਇਕ। ਪਰ ਅੱਜ ਮੈਂ ਜੋ ਵਿਚਾਰ ਦੇਣਾ ਚਾਹੁੰਦਾ ਆਖੋ ਵਾਹਿਗੁਰੂ, ਕਿਉਂਕਿ ਮੇਰੇ ਤੋਂ ਪਹਿਲਾਂ ਅਕਾਲ ਅਕਾਡਮੀ ਦੇ ਹੋਣਹਾਰ ਵਿਦਿਆਰਥੀਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਸੰਗ, ਧੰਨ ਗੁਰੂ ਅਰਜਨ ਦੇਵ ਜੀ ਦਾ ਪ੍ਰਸੰਗ ਸੁਣਾ ਕੇ ਇੱਥੇ ਆ ਕੇ ਗੱਲ ਕਹੀ, ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਆਖੋ ਵਾਹਿਗੁਰੂ। ਅੱਜ ਮੈਂ ਕੁਛ ਵਿਚਾਰ ਦੇਣ ਆਇਆ ਆਖੋ ਵਾਹਿਗੁਰੂ। ਤੁਸੀਂ ਇੱਕ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦੇ ਨਿਤ ਸੁਣਦੇ ਹੋ, ਪਹਿਲਾਂ ਚਿੱਤ ਕਰਦਾ ਉਹ ਸ਼ਬਦ ਪੜ੍ਹ ਲਵਾਂ, ਫਿਰ ਵਿਚਾਰ ਨੂੰ ਅੱਗੇ ਲੈ ਕੇ ਜਾਵਾਂ ਅਤੇ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਆਖੋ ਆਓ ਸਾਰੇ ਪੜ੍ਹੀ। ਪੰਜ ਪਿਆਲੇ ਪੰਜ ਪੀਰ ਛਟਮ ਪੀਰ ਬੈਠਾ ਗੁਰ ਪਾਰੀ ਛਟਮ ਪੀਰ ਬੈਠਾ ਗੁਰ ਪਾਰੀ ਬੈਠਾ ਗੁਰ ਭਾਰੀ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਪੰਜ ਪਿਆਲੇ ਪੰਜ ਪੰਜ ਪੀਰ ਛੱਟਮ ਪੀਰ
जुग जुग सतगुर धरे अवतारी, धरे अवतारी, धरे अवतार। सारे बोलो पंज प्याले, सारे बोलो पंज पीर, पंज प्याले, पंज पीर, छठम पीर बैठा गुरभारी, छठम पीर, छठम पीर बैठा गुरभारी।
पंच प्याले, सत संतोख, दया, धर्म, तीरज, पंच पीर। धन गुरु नानक, धन गुरु अंगद, धन गुरु अमरदास जी, धन गुरु रामदास जी, धन गुरु अर्जन देव जी। पर एक गल इत्थे स्पष्ट कर दें, छेवें ने वीर रस का प्याला पीता, लेकिन पंज प्लस वीर रस। मैं पंज प्लस क्यों कहना, संसार के लोगों ने उदों भी यह गल कही सी, जेड़े अज भी संसार के लोग कई कहते हैं कि छेवें ने राह बदल लिया, पंजां दा रस्ता होर सी ते छेवें दा रस्ता होर सी। उदों भी भुलेखा सी, अज भी कहण वालिआं नूं भुलेखा है, रस्ता नहीं बदलिया, छेवें दा राह भी उही है जिहड़ा पंजां दा राह है। छेवीं उही जोत है, जोत रूप हर आप गुरु नानक कहायो, तां ते अंगद भ्योता स्यों तत मिलायो। तखत उही है, जुगत उही है, जोत उही है, जोत एक, दोए नाउ तराया, राह नहीं बदलिया, पंज प्लस वीर रस। छेवें ने जिथे वीर रस पीता, सत भी, संतोख भी, दया भी, तीरज भी, ते धर्म भी। बिल्कुल यकीन करन वाली गल भाई गुरदास ने कही, सतगुरवंशी परमहंस, गुरसिख हंस, गुरु बिकसंदा, प्यू दादे दे राह चलंदा। आखो वाहिगुरु, सारे बोलो प्यू दादे दे राह चलंदा। जिहड़ा रस्ता धन गुरु नानक देव जी का, जिहड़ा रस्ता धन गुरु अर्जन देव जी का, उही रस्ता धन गुरु हरगोबिंद साहिब जी का। हुण सवाल करन वालिआं ने यह गल कही, फिर यह वीर रस प्याला पीण की लोड़ की सी? अज भी सानू कई कहिंदे ने, एक संत नूं यह गात्रे किरपान पाउण की लोड़ है, एक संत नूं श्रीसा फड़न की लोड़ है? यह अज भी सवाल किया जाता है। यह सवाल उदों भी आया सी, यह वीर रस का प्याला पीण की लोड़ सी, सवाल आया सी। पहलों मैं गल स्पष्ट की कि राह लहदा नहीं, उसके कुछ सबूत आपां विचारने हन। जो गुरु नानक का राह सी, वही गुरु हरगोबिंद साहब जी का राह है। गल तो पहले जामे तो आरंभ हुई सी, गल पहले जामे तो सच्यार दी सी, जो सच्यार दे हाथ में शक्ति आएगी, जो सच्यार दे हाथ में शक्ति आएगी, उदो धर्म की राखी होएगी। आखो वाहिगुरु, सच्यार जिस दे अंदर कूड़दा नेहो नहीं, सच्यार जिहड़ा हुक्म च रहना जानदा है, रजा नूं पालना जानदा है, ओ सच्यार जिहड़ा दुखां दी पकड़ विच नहीं, जिहड़ा खुद दुखां दी पकड़ विच है, दूसरियां दुखां दी पकड़ चों किवें कट सकदा है, ओ सच्यार
ਜਿਹੜਾ ਸੰਤੋਖੀ ਹੈ, ਬਿਨਾਂ ਸੰਤੋਖੀ ਤੋਂ ਤਿਆਗੀ ਕਦ ਹੈ? ਆਖੋ ਵਾਹਿਗੁਰੂ, ਜੇ ਸੰਤੋਖ ਨਹੀਂ ਤੇ ਤਿਆਗ ਕੀ ਹੈ? ਬਿਨਾਂ ਸੰਤੋਖ ਤੋਂ ਦੇਣ ਦੀ ਬਿਰਤੀ ਨਹੀਂ। ਸਤੀਆਂ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ। ਆਖੋ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਗੱਲ ਹੋਰ ਸਪਸ਼ਟ ਕਰ ਦਿੱਤੀ, ਜਦੋਂ ਪੁੱਛਣ ਵਾਲਿਆਂ ਨੇ ਪੁੱਛਿਆ ਜਦ ਇਹ ਸੱਤ ਸੰਤੋਖ ਤੇ ਦਇਆ ਤੇ ਧੀਰਜ ਤੇ ਧਰਮ ਦਾ ਪਿਆਲਾ ਪੀਣ ਵਾਲੇ ਨੂੰ ਵੀ ਰਸ ਦਾ ਪਿਆਲਾ ਪੀਣ ਦੀ ਕੀ ਲੋੜ ਸੀ? ਤਾਂ ਭਾਈ ਗੁਰਦਾਸ ਨੇ ਦੋ ਪੰਕਤੀਆਂ ਜਵਾਬ ਦੇ ਦਿੱਤਾ। ਖੇਤੀ ਵਾੜ ਜੋ ਟਿੰਗਰੀ, ਕਿੱਕਰ ਆਸ ਪਾਸ ਜਿਉਂ ਬੱਗ ਹੈ, ਸੱਪ ਲਪੇਟਾ ਚੰਦਨੇ, ਬੂਹੇ ਜੰਦਾ ਕੁੱਤਾ ਜਾਗੈ। ਆਖੋ ਵਾਹਿਗੁਰੂ। ਕਹਿੰਦੇ ਖੇਤੀ ਦੇ ਆਲੇ ਦੁਆਲੇ ਟਿੰਗਰੀ ਦੀ ਵਾੜ ਕਿਉਂ ਲਗਾਈ ਜਾਂਦੀ ਹੈ? ਇਸ ਕਰਕੇ ਕਿ ਖੇਤੀ ਦੇ ਜਿਹੜੀ ਫਸਲ ਹੈ ਉਸਨੂੰ ਬਚਾਇਆ ਜਾ ਸਕੇ, ਰਾਖੀ ਕੀਤੀ ਜਾ ਸਕੇ। ਕਹਿੰਦੇ ਫਿਰ ਇਹ ਬਾਗ ਜਿਸ ਦੇ ਫਲ ਦੇ ਬੂਟੇ ਹਨ, ਇਹਨਾਂ ਦੇ ਆਲੇ ਦੁਆਲੇ ਕਿੱਕਰ ਦੀ ਵਾੜ ਕਿਉਂ ਲਗਾਈ ਜਾਂਦੀ ਹੈ? ਕਹਿੰਦੇ ਇਸ ਕਰਕੇ ਤਾਂ ਕਿ ਇਹ ਬਗੀਚੇ ਦੇ ਜੋ ਫਲ ਹਨ ਉਹਨਾਂ ਦੀ ਰਾਖੀ ਕੀਤੀ ਜਾ ਸਕੇ। ਕਹਿੰਦੀ ਖੇਤੀ ਵਾੜ ਜੋ ਟਿੰਗਰੀ, ਕਿੱਕਰ ਆਸ ਪਾਸ ਜੋ ਬੱਗ ਹੈ, ਕਹਿੰਦੇ ਚੰਦਨ ਦੇ ਆਲੇ ਦੁਆਲੇ ਸਭ ਕਿਉਂ ਲਿਪਟੇ ਰਹਿੰਦੇ ਹਨ? ਚੰਦਨ ਦੀ ਰਾਖੀ ਕਰਨ ਲਈ, ਕਿਉਂਕਿ ਚੰਦਨ ਦਾ ਬੂਟਾ, ਚੰਦਨ ਦੀ ਲੱਕੜੀ ਕੀਮਤੀ ਹੈ। ਕਹਿੰਦੇ ਸੰਸਾਰ ਦੇ ਲੋਕ ਆਪਣੇ ਦਰਵਾਜ਼ਿਆਂ ਨੂੰ ਜੰਦਾ ਕਿਉਂ ਲਗਾਉਂਦੇ ਨੇ? ਬੂਹੇ ਜੰਦਾ ਘਰ ਦੀ ਰਾਖੀ ਲਈ, ਤੇ ਬਾਹਰ ਕੁੱਤੇ ਨੂੰ ਪਹਿਰੇ ਤੇ ਕਿਉਂ ਬਿਠਾਉਂਦੇ ਨੇ? ਬੂਹੇ ਜੰਦਾ ਕੁੱਤਾ ਜਾਗੈ, ਤਾਂ ਕਿ ਆਪਣੇ ਘਰ ਦੇ ਸਮਾਨ ਦੀ ਰਾਖੀ ਕੀਤੀ ਜਾ ਸਕੇ। ਭਾਈ ਗੁਰਦਾਸ ਕਹਿੰਦੇ ਨੇ ਸੰਸਾਰ ਦੇ ਲੋਕੋ, ਜਿਹੜੇ ਤੁਸੀਂ ਕਹਿੰਦੇ ਹੋ ਕਿ ਵੀ ਰਸ ਦਾ ਪਿਆਲਾ ਪੀਣ ਦੀ ਕੀ ਲੋੜ ਸੀ, ਮੈਂ ਤੁਹਾਨੂੰ ਦੱਸਣਾ, ਜੇ ਖੇਤੀ ਨੂੰ ਟਿੰਗਰੀ ਦੀ ਵਾੜ ਦੀ ਲੋੜ ਹੈ, ਬਗੀਚੇ ਨੂੰ ਬਾਗ ਨੂੰ ਕਿੱਕਰ ਦੀ ਵਾੜ ਦੀ ਲੋੜ ਹੈ, ਜੇ ਚੰਦਨ ਨੂੰ ਬਚਾਉਣ ਲਈ ਸੱਪਾਂ ਦੀ ਲੋੜ ਹੈ, ਜੇ ਘਰ ਨੂੰ ਬਚਾਉਣ ਲਈ ਜੰਦੇ ਦੀ ਲੋੜ ਹੈ, ਜੇ ਘਰ ਦੇ ਸਮਾਨ ਨੂੰ ਬਚਾਉਣ ਲਈ ਪਹਿਰੇ ਤੇ ਕੁੱਤੇ ਨੂੰ ਬਿਠਾਉਣ ਦੀ ਲੋੜ ਹੈ, ਤੇ ਸੱਤ ਦੀ ਰਾਖੀ ਲਈ, ਸ਼ਾਂਤੀ ਦੀ ਰਾਖੀ ਲਈ, ਧੀਰਜ ਦੀ ਰਾਖੀ ਲਈ, ਬੈਰਾਗ ਦੀ ਰਾਖੀ ਲਈ, ਨਿਰਮਲ ਕਰਮ ਦੀ ਰਾਖੀ ਲਈ, ਧਰਮ ਦੀ ਰਾਖੀ ਲਈ ਵੀ ਵੀਰ ਰਸ ਦੀ ਲੋੜ ਹੈ। ਜਵਾਬ ਦਿੱਤਾ, ਵੀ ਰਸ ਦਾ ਪਿਆਲਾ ਕਿਉਂ ਪੀਣਾ ਪਿਆ? ਹੁਣ ਦੂਸਰੀ ਗੱਲ ਦਾ ਜਵਾਬ ਦਿੰਦੇ ਨੇ। ਆਖੋ ਵਾਹਿਗੁਰੂ। ਸਮਝਾਉਂਦੇ ਨੇ ਸਾਰੇ ਜਪੋ ਸਤਨਾਮ ਸ੍ਰੀ ਵਾਹਿਗੁਰੂ, ਖਿਆਲ ਕਰਨਾ, ਵੀ ਰਸ ਪੀਣ ਵਾਲਾ ਨੂੰ ਸੂਰਮਾ ਕਿਹਾ ਜਾਂਦਾ, ਠੀਕ ਹੈ ਨਾ? ਦੇਖੋ ਜੀ, ਰਸਤਾ ਤਾਂ ਬਦਲਿਆ ਸੀ ਕਹਿੰਦੇ ਜੇ ਇੱਕ ਕਿਰਪਾਨ ਪਾਈ ਹੁੰਦੀ। ਆਖੋ ਵਾਹਿਗੁਰੂ। ਜੇ ਦੋ ਪਾਈਆਂ ਨੇ ਤਾਂ ਰਸਤਾ ਨਹੀਂ ਬਦਲਿਆ। ਜੇ ਸਿਰਫ ਸੂਰਮਗਤੀ ਦੀ ਇੱਕ ਕਿਰਪਾਨ ਪਾਈ ਹੁੰਦੀ ਫਿਰ ਕਹਿਣ ਵਾਲੇ ਕਹਿੰਦੇ ਕਿ ਗੁਰੂ ਨੇ ਰਸਤਾ ਬਦਲਿਆ, ਪੰਜਾਂ ਦਾ ਹੋਰ ਸੀ ਤੇ ਛੇਵੇਂ ਦਾ ਹੋਰ ਸੀ। ਪਾਈਆਂ ਦੋ ਨੇ, ਮੀਰੀ ਦੀ ਵੀ ਪਾਈ, ਪੀਰੀ ਦੀ ਵੀ ਪਾਈ, ਪੀਰੀ ਦੀ ਵੀ ਪਾਈ, ਮੀਰੀ ਦੀ ਵੀ ਪਾਈ, ਰਸਤਾ ਕਿੱਥੇ ਬਦਲਿਆ? ਆਖੋ ਵਾਹਿਗੁਰੂ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਲਕਾਰ ਸੀ ਤੇ ਹਰਿਮੰਦਰ ਸਾਹਿਬ ਵਿੱਚ ਨਮਸਕਾਰ ਵੀ ਸੀ, ਆਖੋ ਵਾਹਿਗੁਰੂ, ਰਸਤਾ ਕਿੱਥੇ ਬਦਲਿਆ? ਕੀ ਸਿਰਫ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਲਕਾਰ ਸੀ, ਅੰਦਰ ਹਰਿਮੰਦਰ ਸਾਹਿਬ ਵਿੱਚ ਨਮਸਕਾਰ ਨਹੀਂ? ਪਹਿਲੋਂ ਸ੍ਰੀ ਹਰਿਮੰਦਰ ਸਾਹਿਬ ਨਮਸਕਾਰ ਸੀ, ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਲਲਕਾਰ ਸੀ, ਰਸਤਾ ਕਿੱਥੇ ਬਦਲਿਆ? ਗੁਰਬਾਣੀ ਨਾਲ ਕਿਤਨਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਿਆਰ ਸੀ, ਤੁਸੀਂ ਇਤਿਹਾਸ ਪੜ੍ਹਿਆ, ਇੱਕ ਜਪਜੀ ਸਾਹਿਬ ਦਾ ਪਾਠ ਸੁਣਦੇ ਸੁਣਦੇ ਗੁਰਿਆਈ ਦੇਣ ਨੂੰ ਤਿਆਰ ਹੋ ਗਏ ਸੀ। ਆਖੋ ਵਾਹਿਗੁਰੂ। ਅੱਜ ਸਮਾਂ ਨਹੀਂ, ਮੈਂ ਉਸ ਪ੍ਰਸੰਗ ਨੂੰ ਪੂਰਾ ਦੁਹਰਾਵਾਂ। ਆਖੋ ਵਾਹਿਗੁਰੂ। ਗੁਰਬਾਣੀ ਨਾਲ ਕਿਤਨਾ ਪਿਆਰ ਸੀ, ਇੱਕ ਜਪਜੀ ਸਾਹਿਬ ਦਾ ਪਾਠ ਸੁਣਦੇ ਸੁਣਦੇ ਇਤਨਾ ਸਤਿਕਾਰ, ਇਤਨਾ ਪਿਆਰ, ਕੋਈ ਇੱਕ ਮਨ ਇੱਕ ਚਿੱਤ ਹੋ ਕੇ ਗੁਰਬਾਣੀ ਸੁਣਾਵੇ ਤਾਂ ਸਹੀ, ਉਸਨੂੰ ਗੁਰਿਆਈ ਦੇਣ ਵਾਸਤੇ ਤਿਆਰ ਹੋ ਗਏ। ਰਸਤਾ ਕਿੱਥੇ ਬਦਲਿਆ ਸੀ? ਜਦੋਂ ਕੋਈ ਸੂਰਮੇ ਦੀ ਗੱਲ ਆਉਂਦੀ ਹੈ ਸਾਹਮਣੇ, ਇਕੱਲੀ ਸੂਰਮੇ ਦੀ ਸੂਰਮ ਗਤੀ ਨਾਲ ਸੂਰਮਾ ਨਹੀਂ ਹੁੰਦਾ। ਆਖੋ ਵਾਹਿਗੁਰੂ, ਜਿੰਨੀ ਦੇਰ ਤੱਕ ਉਸਦਾ ਆਚਰਣ ਵੀ ਉੱਚਾ ਨਾ ਹੋਵੇ। ਜੇ ਅਗਰ ਉਹ ਸੂਰਮਾ ਹੈ, ਆਚਰਣ ਉੱਚਾ ਨਹੀਂ, ਬਿਨਾਂ ਸੁੱਚੇ ਤੇ ਸੱਚੇ ਆਚਰਣ ਤੋਂ ਸੂਰਮਾ ਜ਼ਾਲਮ ਵੀ ਬਣ ਸਕਦਾ। ਆਖੋ ਵਾਹਿਗੁਰੂ। ਜੇ ਸੂਰਮੇ ਦਾ ਕਰੈਕਟਰ ਉੱਚਾ ਨਹੀਂ, ਉਹ ਸੂਰਮਾ ਠੀਕ ਹੈ, ਸਰੀਰ ਦੇ ਬਲ ਨਾਲ ਕੁਛ ਦੇਰ ਲੜ ਕੇ ਦਿਖਾ ਦੇਗਾ, ਲੇਕਿਨ ਉਸਦੀ ਜ਼ਮੀਰ ਉੱਚੀ ਨਹੀਂ ਹੋਏਗੀ। ਜਿਸ ਦੀ ਖੁਦ ਜ਼ਮੀਰ ਉੱਚੀ ਨਹੀਂ, ਉਸਦੀ ਤਕਦੀਰ ਉੱਚੀ ਨਹੀਂ। ਜਿਸ ਦੀ ਖੁਦ ਜ਼ਮੀਰ ਉੱਚੀ ਨਹੀਂ, ਉਹ ਦੂਸਰੇ ਦੀ ਤਕਦੀਰ ਕੀ ਬਣਾਏਗਾ, ਜਦਕਿ ਉਸਦੀ ਆਪਣੀ ਤਕਦੀਰ ਨਹੀਂ। ਮੈਂ ਪਹਿਲਾਂ ਬੇਨਤੀ ਕੀਤੀ ਹੈ, ਰਾਹ ਉਹੀ ਸੀ, ਪਹਿਲੇ ਜਾਮੇ ਤੋਂ ਆਰੰਭ ਹੋਇਆ ਸੀ। ਜਦੋਂ ਸਤਿਗੁਰੂ ਦੀ ਟਕਸਾਲ ਵਿੱਚ ਉੱਚੇ ਆਚਰਨ ਲਈ, ਉਸਦੀ ਘਾੜਤ ਕਰਨ ਲਈ, ਜਿਹੜਾ ਵੀ ਉਸ ਟਕਸਾਲ ਦਾ ਟਕਸਾਲੀ ਬਣਿਆ, ਉਸਦੀ ਸੁਰਤ, ਮਤ, ਮਨ, ਬੁੱਧ ਦੀ ਅਨੂਪ ਘਾੜਤ ਕੜੀ ਗਈ। ਆਖੋ ਭਾਈ, ਆਰੰਭ ਤਾਂ ਉੱਥੇ ਹੋ ਗਿਆ, ਘੜੀ ਹੈ ਸੁਰਤ, ਮਤ, ਮਨ, ਬੁੱਧ, ਤਿੱਥੈ ਘੜੀ ਹੈ ਸੁਰਾਂ ਸਿਧਾਂ ਕੀ ਸੁਧ, ਸਚਿਆਰ ਦੀ ਘਾੜਤ ਆਰੰਭ ਹੋ ਗਈ। ਮੈਂ ਅੱਜ ਕਹਿੰਦੇ ਹਾਂ ਸਾਰੀ ਹਜ਼ੂਰੀ ਵਿੱਚ, ਦਾਸ ਨੂੰ ਕਿਸੇ ਨੇ ਬੰਬਈ ਪੁੱਛਿਆ ਸੀ ਖਾਲਸਾ ਕੀ ਹੈ? ਆਖੋ ਵਾਹਿਗੁਰੂ, ਤੁਹਾਨੂੰ ਵੀ ਕੋਈ ਪੁੱਛੇਗਾ? ਅੱਜ ਤੁਸੀਂ ਦਿਨ ਮਨਾ ਰਹੇ ਹੋ 300 ਸਾਲਾਂ ਦੀ ਸਮਾਪਤੀ ਦਾ, ਆਖੋ ਵਾਹਿਗੁਰੂ, ਲੇਕਿਨ ਸਮਾਪਤੀ ਨਹੀਂ ਹੋਈ, ਇਹ ਤਾਂ ਚੱਲਦਾ ਹੀ ਰਹੇਗਾ। ਆਖੋ ਵਾਹਿਗੁਰੂ। ਅਸੀਂ ਉਹ ਸਾਜਨਾ ਦਿਵਸ ਨੂੰ ਮਨਾਇਆ 1 ਸਾਲ, ਲੇਕਿਨ ਸਮਾਗਮ ਤਾਂ ਚੱਲਦੇ ਹੀ ਰਹਿਣਗੇ। ਆਖੋ ਵਾਹਿਗੁਰੂ। ਮੈਂ ਇੱਕ ਬੇਨਤੀ ਕਰਦੇ ਹਾਂ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ, ਤੁਸੀਂ ਖਾਲਸਾ ਹੋ। ਕਿਸੇ ਨੇ ਪੁੱਛਿਆ ਖਾਲਸਾ ਕੀ ਹੈ? ਮੈਂ ਅੱਜ ਹਜ਼ੂਰ ਦੀ ਹਜ਼ੂਰੀ ਵਿੱਚ ਕਹਿ ਦਿਆਂ, ਖਾਲਸਾ ਸਚਿਆਰ ਦੀ ਬੁਲੰਦੀ ਹੈ, ਖਾਲਸਾ ਸਚਿਆਰ ਦੀ ਸਿਖਰ ਹੈ। ਜੇ ਕੋਈ ਸਚਿਆਰ ਦੀ ਸਿਖਰ ਹੈ, ਉਹ ਹੈ ਖਾਲਸਾ। ਜੇ ਅਗਰ ਕੋਈ ਸਚਿਆਰ ਦੀ ਬੁਲੰਦੀ ਹੈ, ਉਹ ਖਾਲਸਾ। ਉਸੇ ਸਚਿਆਰ ਦੀ ਕਾਰਜ ਪਹਿਲੇ ਜਾਮੇ ਤੋਂ ਆਰੰਭ ਹੋਈ। ਮੈਂ ਤਾਂ ਕਹਾਂਗਾ ਖਾਲਸਾ ਸਾਜਿਆ ਹੈ ਨਾ, ਪਰ ਇਸ ਦੀ ਘੜ ਤਾਂ ਖਾਲਸੇ ਦੀ ਧੰਨ ਗੁਰੂ ਨਾਨਕ ਨੇ ਹੀ ਆਰੰਭ ਕਰ ਦਿੱਤੀ। ਆਖੋ ਵਾਹਿਗੁਰੂ। ਪਹਿਲੇ ਜਾਮੇ ਤੋਂ ਹੀ ਜਦੋਂ ਹੁਕਮੀ ਬਣਨਾ ਬੰਦਾ ਸਿਖਾਇਆ, ਜਦੋਂ ਸਤਿਆਰ ਦੀ ਗੱਲ ਕੀਤੀ, ਸੁਣਨਾ ਤੇ ਮੰਨਣਾ ਤੇ ਮਨ ਕੀਤਾ ਭਾਉ ਦੀ ਗੁੜਤੀ ਦਿੱਤੀ, ਜਿੱਤੇ ਅਮੁੱਲ ਗੁਣਾਂ ਦਾ ਵਪਾਰੀ ਬਣਾਇਆ। ਆਖੋ ਵਾਹਿਗੁਰੂ। ਅਮੁੱਲ ਗੁਣਾਂ ਦਾ ਧਾਰਨੀ ਬਣਾਇਆ, ਜਿੱਥੇ ਇਸਦੀ ਸੁਰਤ, ਮਤ, ਮਨ, ਬੁੱਧੀ, ਅਨੂਪ ਕਾਰਤ ਘੜੀ ਗਈ, ਉੱਥੇ ਇਸ ਨੂੰ ਸਮਝਾ ਦਿੱਤਾ ਗਿਆ ਕਰਮ ਕਰਮਾਂ ਦੇ ਗੇੜ ਚੋਂ ਬਾਹਰ ਨਹੀਂ ਕੱਢ ਸਕਦੇ। ਖਾਲਸਾ ਇਹ ਸਤਿਆਰ, ਜੇ ਤੈਨੂੰ ਕੋਈ ਕਰਮਾਂ ਦੇ ਗੇੜ ਚੋਂ ਬਾਹਰ ਕੱਢ ਸਕਦਾ, ਤੇ ਜਿੰਨੀ ਨਾਮ ਤੇ ਆਇਆ, ਗਏ ਮਸ਼ਕਤ ਕਾਲ ਨਾਨਕ ਤੇ ਮਖੂਜਲੇ ਕੇਤੀ ਛੁੱਟੀ ਨਾਲ। ਖਾਲਸਾ ਜੇ ਤੇਰੇ ਅੰਦਰ ਜਪ ਜੀ ਨਹੀਂ, ਤੇ ਤੂੰ ਖਾਲਸਾ ਵੀ ਨਹੀਂ। ਆਖੋ ਵਾਹ। ਇਹ ਸੋਚ ਲੈ, ਜੇ ਤੇਰੇ ਅੰਦਰ ਜਪ ਜੀ ਨਹੀਂ, ਤੇ ਤੂੰ ਖਾਲਸਾ ਵੀ ਨਹੀਂ। ਜੇ ਤੇਰੇ ਪਰਿਵਾਰ ਵਿੱਚ ਜਪ ਜੀ ਨਹੀਂ, ਤੇ ਖਾਲਸਾ ਪਰਿਵਾਰ ਵੀ ਨਹੀਂ। ਆਖੋ ਵਾਹਿਗੁਰੂ। ਜੇ ਤੇਰੇ ਅੰਦਰ ਜਾਪ ਨਹੀਂ, ਜਪ ਸਾਹਿਬ ਨਹੀਂ, ਜਾਪ ਸਾਹਿਬ ਨਹੀਂ, ਸਵਈਏ ਨਹੀਂ, ਚੌਪਈ ਨਹੀਂ, ਆਨੰਦ ਸਾਹਿਬ ਨਹੀਂ, ਤੇ ਤੂੰ ਆਨੰਦ ਵੀ ਨਹੀਂ। ਆਖੋ ਸਾਰੇ ਸਤਨਾਮ ਸ਼੍ਰੀ ਵਾਹਿ, ਖਾਲਸਾ ਕਿੱਥੇ ਹੈ? ਤੂੰ ਆਨੰਦਪੁਰੀ ਦਾ ਵਾਸੀ ਕਿੱਥੇ ਹੋਏਗਾ ਜੇ ਤੇਰੇ ਅੰਦਰ ਆਨੰਦ ਸਾਹਿਬ ਹੀ ਨਹੀਂ? ਆਖੋ ਵਾਹਿਗੁਰੂ। ਆਨੰਦਪੁਰੀ ਦਾ ਵਾਸੀ ਹੋਵੇ ਤੇਰੇ ਅੰਦਰ ਆਨੰਦ ਸਾਹਿਬ ਨਾ ਹੋਵੇ? ਤੂੰ ਆਨੰਦਪੁਰੀ ਦਾ ਵਾਸੀ ਆਪਣੇ ਆਪ ਨੂੰ ਕਹਾਵੇਂ, ਤੇਰੇ ਅੰਦਰ ਜਪਜੀ ਨਾ ਹੋਵੇ, ਉਹ ਤੇਰੇ ਅੰਦਰ ਜਾਪ ਨਾ ਹੋਵੇ, ਪ੍ਰਭੂ ਦੀ ਉਸਤਤ ਨਾ ਹੋਵੇ, ਤੇਰੇ ਅੰਦਰ ਇਹ ਆਵਾਜ਼ ਨਾ ਆਵੇ ਨਮਸਤਿੰਗ ਅਕਾਲੇ, ਨਮਸਤਿੰਗ ਕਿਰਪਾਲੇ, ਤੇਰੇ ਅੰਦਰ ਇਹ ਕਰਮ ਕਾਂਡਾਂ ਨੂੰ ਖੰਡਣ ਲਈ ਸਵਈਆਂ ਦੀ ਆਵਾਜ਼ ਨਾ ਆਵੇ, ਉਹ ਤੇਰੇ ਅੰਦਰ ਇਹ ਆਵਾਜ਼ ਨਾ ਆਵੇ, ਤਬ ਚਰਨਨ ਮਰੇ ਹਮਾਰਾ ਆਪਣਾ ਜਾਨ ਕਰੋ ਪੁੱਤ ਪਹਾਰਾ, ਤੇ ਤੂੰ ਫਿਰ ਅਨੰਦ ਪਿਆ ਮੇਰੀ ਮਾਏ ਨਾ ਪੜੇ। ਆਖੋ ਵਾਹਿਗੁਰੂ। ਪੁੱਛਿਆ ਸੀ ਅਨੰਦ ਕਿਵੇਂ, ਕਹਿੰਦੇ ਸਤਿਗੁਰੂ ਮੈਂ ਪਾਇਆ। ਆਖੋ ਵਾਹਿਗੁਰੂ। ਆਨੰਦ ਪਿਆ ਮੇਰੀ ਮਾਏ, ਤੁਸੀਂ ਵੀ ਕਦੇ ਬੋਲੋ ਤੁਹਾਨੂੰ ਪੁੱਛਿਆ ਆਨੰਦ ਕਦੋਂ ਆਏਗਾ, ਤਦੋਂ ਜਦੋਂ ਸਤਿਗੁਰ ਨੂੰ ਪਾਇਆ। ਜੇ ਤਿੰਨ ਗੁਰੇ ਹਾਂ ਤਾਂ ਕੋਈ ਆਨੰਦ ਨਹੀਂ ਆਇਆ। ਆਖੋ ਸਾਰੇ ਸਤਨਾਮ ਸ਼੍ਰੀ ਕਈ ਜੋ ਆਨੰਦ ਆਇਆ, ਕਿੱਥੇ ਆਨੰਦ ਆਇਆ? ਆਨੰਦ ਆਈ ਉਦੋਂ ਉਹਨਾਂ ਨੂੰ ਜਿਹਨਾਂ ਨੇ ਸਤਿਗੁਰੂ ਨੂੰ ਪਾਇਆ। ਆਖੋ ਵਾਹਿਗੁਰੂ। ਜੇ ਤੂੰ ਸਤਿਗੁਰੂ ਨੂੰ ਨਹੀਂ ਪਾਇਆ ਤਾਂ ਆਨੰਦ ਕਿੱਥੇ ਆਇਆ? ਆਨੰਦ ਤਾਂ ਉਸ ਨੂੰ ਕਹਿੰਦੇ ਜਿੱਥੇ ਵਸੂਰਾ ਕੋਈ ਨਹੀਂ, ਦੁੱਖ ਕੋਈ ਨਹੀਂ। ਆਖੋ ਵਾਹਿਗੁਰੂ। ਸਾਰੇ ਵਸੂਰੇ ਖਤਮ ਹੋ ਗਏ। ਆਖੋ ਵਾਹਿਗੁਰੂ। ਅਨੂਪ ਘੜਤ ਕੜੀ ਗਈ ਤੇ ਮੈਂ ਵੀ ਬੇਨਤੀ ਕਰਦਿਆਂ, ਜੇ ਸੂਰਮੇ ਦੇ ਅੰਦਰ ਸਰੀਰ ਦੇ ਬਲ ਨਾਲ ਸੂਰਮਾ ਨਹੀਂ, ਜੇ ਅਗਰ ਕੋਈ ਸੂਰਮਾ ਹੈ ਤਾਂ ਗੁਰਬਾਣੀ ਦੇ ਬਲ ਨਾਲ। ਮੈਂ ਨਹੀਂ ਕਹਿੰਦਾ, ਸਾਹਿਬ ਨੇ ਕਿਹਾ। ਮੈਂ ਬੇਨਤੀ ਕਰਾਂ, ਜਿੱਥੇ ਪਹਿਲਾਂ ਗੁਰਬਾਣੀ ਦਾ ਯੁੱਗ ਸੀ ਨਾ, ਫਿਰ ਗੁਰਬਾਣੀ ਦਾ ਯੁੱਗ ਆਇਆ। ਆਖੋ ਵਾਹਿਗੁਰੂ। ਪੰਜਵੇਂ ਪਾਤਸ਼ਾਹ ਪਹਿਲਾਂ ਗੁਰਬਾਣੀ ਦਾ ਯੁੱਗ ਸੀ, ਉਸ ਗੁਰਬਾਣੀ ਦੇ ਯੁੱਗ ਨੇ ਕੁਰਬਾਨੀ ਦਾ ਯੁੱਗ ਪੈਦਾ ਕੀਤਾ। ਜੇ ਗੁਰਬਾਣੀ ਦਾ ਬਲ ਨਹੀਂ ਤੇ ਤੇਰੇ ਅੰਦਰ ਕੁਰਬਾਨੀ ਦਾ ਵੀ ਬਲ ਨਹੀਂ। ਆਖੋ ਵਾਹਿਗੁਰੂ। ਗੁਰਬਾਣੀ ਦੇ ਬਲ ਨੇ ਕੁਰਬਾਨੀ ਦਾ ਬਲ ਦਿੱਤਾ। ਜੇ ਤੇਰੇ ਅੰਦਰ ਨਿਤਨੇਮ ਨਹੀਂ, ਤੇਰੇ ਕੋਲ ਫਿਰ ਸ਼ਸਤਰ ਚੱਕਣ ਦੀ ਸ਼ਕਤੀ ਵੀ ਨਹੀਂ। ਆਖੋ ਵਾਹਿਗੁਰੂ। ਗੁਰਬਾਣੀ ਦੇ ਬਲ ਨੇ ਦਿੱਤਾ ਕੁਰਬਾਨੀ ਦਾ ਬਲ। ਮੈਂ ਨਹੀਂ ਕਹਿੰਦਾ, ਸਾਹਿਬ ਕਹਿੰਦੇ ਨੇ, ਉਹ ਸੂਰਮਾ ਤੇ ਹਾਈ ਹੋਈ ਕਰਮ ਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ। ਆਖੋ ਵਾਹਿਗੁਰੂ। ਫਿਰ ਸੂਰਮਾ ਕਿਹੜਾ? ਕਿਉਂ ਬੀਰ ਰਸ, ਸਿਰਫ ਬੀਰ ਰਸ ਪੀਣ ਨਾਲ ਸੂਰਮਾ ਹੋ ਗਿਆ? ਨਹੀਂ ਨਹੀਂ, ਬੀਰ ਰਸ ਦੇ ਨਾਲ ਨਾਲ ਗੁਰਬਾਣੀ ਦਾ ਜੋਰ। ਆਖੋ ਸਾਰੇ ਸਤਨਾਮ ਸ਼੍ਰੀ। ਗੁਰਬਾਣੀ ਦਾ ਜੋਰ, ਗੁਰਬਾਣੀ ਦੇ ਜੋਰ ਤੋਂ ਬਿਨਾਂ ਹੋਰ ਕੋਈ ਜੋਰ ਨਹੀਂ। ਆਖੋ ਵਾਹਿਗੁਰੂ। ਗੁਰਬਾਣੀ ਦੇ ਜ਼ੋਰ ਤੋਂ ਬਿਨਾਂ ਹੋਰ ਕੋਈ ਜ਼ੋਰ ਨਹੀਂ। ਜੇ ਹੈ ਤਾਂ ਗੁਰਬਾਣੀ ਦਾ ਜ਼ੋਰ। ਕਰਮਖੰਡ ਕੀ ਬਾਣੀ ਜ਼ੋਰ, ਜਿੱਥੇ ਬਾਣੀ ਦਾ ਹੀ ਜ਼ੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ, ਤਿੰਨ ਮੈਂ ਰਾਮ ਰਿਹਾ ਭਰਪੂਰ। ਜੇ ਅਗਰ ਤੂੰ ਆਪਣੀ ਆਤਮਾ ਨੂੰ ਨਹੀਂ ਜਿੱਤ ਸਕਿਆ ਤੇ ਸੂਰਮਾ ਕਿਵੇਂ? ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਈਅਤ ਹੈ ਸੂਰਾ। ਜੇ ਤੇਰੇ ਅੰਦਰ ਨਾਮ ਨਾਮ ਸਵਾਸ ਸਵਾਸ ਸਿਮਰਨ ਨਹੀਂ ਤੇ ਤੂੰ ਜੇ ਸੰਤ ਨਹੀਂ ਤੇ ਫਿਰ ਸੰਤ ਛਪਾਈ ਕਿੱਥੇ ਹੈ? ਆਖੋ ਵਾਹਿਗੁਰੂ। ਪਹਿਲਾਂ ਸੰਤ, ਫਿਰ ਛਪਾਈ, ਛਪਾਈ ਸੰਤ ਨਹੀਂ, ਸੰਤ ਛਪਾਈ। ਆਖੋ ਵਾਹਿਗੁਰੂ। ਸੋ ਕਈਅਤ ਹੈ ਸੂਰਾ, ਆਤਮ ਜਿਹੜਾ ਸਗਲ ਵਸ ਤੰਕ ਹੈ, ਜਾਂ ਕਾ ਸਤਿਗੁਰ ਪੂਰਾ। ਜੇ ਸੱਚਮੁੱਚ ਤੂੰ ਵੀਹ ਰਸ ਦਾ ਪਿਆਲਾ ਪੀਤਾ, ਜੇ ਵੀਹ ਰਸ ਦੇ ਪਿਆਲੇ ਦੇ ਨਾਲ ਨਾਲ ਸਵਾਸ ਸਵਾਸ ਸਿਮਰਨ ਵੀ ਹੋਵੇ, ਗੁਰਬਾਣੀ ਦੀ ਪਾਣ ਵੀ ਚੜੀ ਹੋਵੇ, ਅਨੂਪ ਘਾੜਤ ਵੀ ਹੋਵੇ, ਜੇ ਤੂੰ ਪਹਿਲਾਂ ਸੰਤ ਹੋਵੇਂ ਫਿਰ ਬਣੇਗਾ ਛਪਾਈ। ਮੈਂ ਸੱਚ ਕਹਿੰਦਾ, ਜੇ ਪਹਿਲਾਂ ਸੰਤ ਨਹੀਂ ਤੇ ਛਪਾਈ ਮਜ਼ਲੂਮਾਂ ਦੀ ਰਾਖੀ ਨਹੀਂ ਕਰ ਸਕਦਾ। ਕੋਈ ਸੰਤ ਹੋਵੇ ਉਹ ਤਾਂ ਸਰਬੱਤ ਦੇ ਭਲੇ ਲਈ ਜੂਝ ਮਰੇਗਾ ਸ਼ਸਤਰ ਫੜ ਕੇ, ਕੋਈ ਸੰਤ ਹੋਵੇ ਉਹ ਮਜ਼ਲੂਮਾਂ ਦਾ ਸਹਾਰਾ ਬਣੇਗਾ। ਆਖੋ ਵਾਹਿਗੁਰੂ। ਕੋਈ ਸੰਤ ਹੋਵੇ, ਆ ਵੇਖੋ, ਸਤ ਵੀ, ਸੰਤੋਖ ਵੀ, ਦਇਆ ਵੀ, ਨਿਰਮਲ ਕਰਮ ਧਰਮ ਵੀ ਤੇ ਤੀਰਜ ਵੀ, ਜਦੋਂ ਗੁਰਤਾ ਮਿਲੀ ਤਾਂ ਉਸ ਵਕਤ ਬਾਬਾ ਬੁੱਢਾ ਜੀ ਨੂੰ ਸ਼ੇਲੀ ਦਿੱਤੀ, ਇਸ ਨੂੰ ਸੰਭਾਲ ਦਿਓ। ਸੰਭਾਲ ਕੇ ਕਿਹਾ, ਹੁਣ ਸ਼ੇਲੀ ਕਿਰਪਾਨ ਦਾ ਗਾਤਰਾ ਹੋਵੇਗੀ, ਮੈਂ ਕੁਛ ਕਹਿਣ ਲੱਗਿਆਂ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਲੱਗੇ, ਦਿਲ ਕਰਦਾ ਮੈਂ ਕਹਿ ਦਿਆਂ। ਸ਼ੇਲੀ ਕਿਰਪਾਨ ਦਾ ਗਾਤਰਾ ਹੋਏਗੀ ਅਤੇ ਸ਼ੀਸ਼ 'ਤੇ ਬਹੁਤ ਸੁੰਦਰ ਪੱਗ ਹੋਏਗੀ, ਜਿਹੜੀ ਪੱਗ ਵਾਲੇ ਦੀ ਸ਼ਾਨ ਹੋਏਗੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸ਼ੀਸ਼ 'ਤੇ ਪੱਗ ਦੇ ਦੀਦਾਰ ਹੋਏ ਅਤੇ ਦੋ ਕਿਰਪਾਨਾਂ ਪਾਈਆਂ ਹੋਈਆਂ ਦੇ ਦੀਦਾਰ ਹੋਏ, ਨੱਥ ਮੱਲ ਅਤੇ ਢਾਡੀ ਅਬਦੁੱਲਾ ਨੇ ਜਦੋਂ ਦੀਦਾਰ ਕੀਤੇ ਅਤੇ ਢਾਡੀ ਬੋਲੇ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਕੇ ਬੋਲੇ, ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ। ਆਖੋ ਵਾਹਿਗੁਰੂ। ਮੈਂ ਕੁਛ ਕਹਿਣ ਲੱਗਿਆਂ ਧਿਆਨ ਦੇ, ਦੋ ਤਲਵਾਰਾਂ ਵਧੀਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ। ਹਿੰਮਤ ਬਾਹਾਂ ਕੋਟਗੜ, ਹਿੰਮਤ ਬਾਹਾਂ ਕੋਟਗੜ, ਦਰਵਾਜ਼ਾ ਮਲਕ ਬਖੀਰ ਦੀ। ਨੀਲ ਸਿਪਾਹੀ ਨੀਲ ਨਾਲ, ਨਾਲ ਸਿਪਾਹੀ ਨੀਲ ਨਾਲ, ਮਾਰ ਦੁਸ਼ਤਾਂ ਕਰੇ ਤਗੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਆਖੋ ਭਾਈ, ਪੱਗ ਤੇਰੀ ਕੀ ਜਹਾਂਗੀਰ ਦੀ। ਤੁਹਾਡੀ ਅਬਦੁੱਲਾ ਬੋਲੇ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਤੁਹਾਡੀ ਅਬਦੁੱਲਾ ਤੇ ਨੱਥ ਮਲ ਬੋਲੇ। ਆਖੇ ਗੁਰੂ ਹਰਗੋਬਿੰਦ ਸਾਹਿਬ, ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ, ਜਦੋਂ ਤੇਰੇ ਸੀਸ ਤੇ ਅਸੀਂ ਇਹ ਪੱਗ ਵੇਖੀ, ਤੇਰੀ ਪੱਗ ਵੇਖੀ, ਤੇਰੀ ਸ਼ਾਨ ਵੇਖੀ, ਤੇਰਾ ਤੇਜ ਪ੍ਰਤਾਪ ਵੇਖਿਆ, ਤੇ ਅਸੀਂ ਕਹਿ ਸਕਦੇ ਹਾਂ ਤੇਰੀ ਪੱਗ ਦੇ ਮੁਕਾਬਲੇ ਜਹਾਂਗੀਰ ਦੀ ਪਗੜੀ ਵੀ ਕੀ ਹੋਏਗੀ। ਪੱਗ ਤੇਰੀ ਕੀ ਜਹਾਂਗੀਰ ਦੀ। ਆਖੋ ਵਾਹਿਗੁਰੂ, ਤੇਰੀ ਸ਼ਾਨ ਨਿਰਾਲੀ। ਪਰ ਅੱਜ ਮੈਂ ਗੁਰਸਿੱਖ ਬੱਚਿਆਂ ਨੂੰ, ਗੁਰਸਿੱਖ ਪਰਿਵਾਰਾਂ ਵੱਲ ਜਦੋਂ ਵੇਖਦਾ, ਮੇਰਾ ਦਿਲ ਕੰਬ ਜਾਂਦਾ। ਗੁਰੂ ਦੀ ਪੱਗ ਦੀ ਸ਼ਾਨ ਉਸੇ ਗੁਰੂ ਦੇ ਤੁਸੀਂ ਸਿੱਖ ਪਰਿਵਾਰ, ਤੁਹਾਡੇ ਸੀਸਾਂ 'ਤੇ ਰੱਖੇ ਗੁਰੂ ਦਸਤਾਰ। ਅੱਜ ਜਦੋਂ ਮੈਂ ਤੁਹਾਨੂੰ ਸਿਰ ਨੰਗਾ ਵੇਖਦਾ, ਆਖੋ ਵਾਹਿਗੁਰੂ, ਦਿਲ ਕੰਬਦਾ। ਜੇ ਤੁਹਾਡੇ ਸੀਸ 'ਤੇ ਗੁਰੂ ਦੀ ਰੱਖੀ ਹੋਈ ਦਸਤਾਰ ਨਹੀਂ, ਤੇ ਤੁਹਾਡੀ ਸ਼ਾਨ ਵੀ ਨਹੀਂ। ਆਖੋ ਵਾਹਿਗੁਰੂ। ਤੇ ਮੈਂ ਕਹਿ ਦਿਆਂ, ਜੇ ਸੀਸ 'ਤੇ ਤੁਹਾਡੀ ਦਸਤਾਰ ਨਹੀਂ, ਤੇ ਤੁਹਾਡੀ ਆਣ ਵੀ ਨਹੀਂ। ਮੈਂ ਇੱਕ ਬੇਨਤੀ ਕਰਾਂ, ਹੁਣ ਬਸ ਕਰੋ, ਬਹੁਤ ਹੋ ਗਈ। ਆਖੋ ਵਾਹਿਗੁਰੂ, ਹੁਣ ਤਰਸ ਕਰੋ। ਅਸੀਂ ਤਾਂ ਤਾਨੇ ਸਹਿ ਸਹਿ ਕੇ ਸੰਸਾਰ ਦੇ ਲੋਕਾਂ ਦੇ ਤੰਗ ਆ ਗਏ। ਜਦੋਂ ਕਹਿੰਦੇ ਤੁਹਾਡੇ ਗੁਰਸਿੱਖ ਬੱਚਿਆਂ ਨੂੰ ਕੀ ਹੋਇਆ, ਮੈਂ ਗੱਲ ਸਿਰਫ ਗੁਰਸਿੱਖ ਬੱਚਿਆਂ ਦੀ ਕਰ ਰਿਹਾ। ਕੀ ਹੋਇਆ ਤੁਸੀਂ ਵੀ ਸੋਚ ਲਓ, ਜੇ ਹੁਣ ਸਾਡੇ 'ਤੇ ਤੁਹਾਨੂੰ ਤਰਸ ਨਹੀਂ ਆਉਂਦਾ, ਤੁਸੀਂ ਆਪਣੇ 'ਤੇ ਹੀ ਤਰਸ ਕਰਕੇ ਵੇਖ ਲਓ। ਆਖੋ ਵਾਹਿਗੁਰੂ। ਮੈਂ ਪੀੜਾ ਸੀ ਦਿਲ ਦੀ, ਤੁਹਾਨੂੰ ਮੈਂ ਗੱਲ ਸੁਣਾ ਦਿੱਤੀ। ਆਖੋ ਵਾਹਿਗੁਰੂ, ਦਿਲ ਦੀ ਪੀੜਾ ਸੀ, ਹੁਣ ਤਾਂ ਇਹ ਦਸਤਾਰ ਸੰਭਾਲੋ। ਜੇ ਤੁਸੀਂ ਆਪਣੀ ਪੱਗ ਨਹੀਂ ਸੰਭਾਲ ਸਕਦੇ, ਤਾਂ ਸੰਭਾਲੋਗੇ ਕੀ? ਆਖੋ ਵਾਹਿਗੁਰੂ। ਇਸ ਤੋਂ ਵੱਧ ਮੈਂ ਕੁਛ ਨਹੀਂ ਕਹਿ ਸਕਦਾ। ਆਖੋ ਵਾਹਿਗੁਰੂ। ਮੈਂ ਸਿਰਫ ਗੁਰਸਿੱਖ ਬੱਚਿਆਂ ਨੂੰ ਕਹਿ ਰਿਹਾ, ਆਪਣੀ ਆਣ ਸੰਭਾਲੋ, ਆਪਣੀ ਸ਼ਾਨ ਸੰਭਾਲੋ। ਗੁਰੂ ਦੀ ਪੱਗ ਕੈਸੀ ਹੈ, ਜਿਸ ਬਾਰੇ ਢਾਡੀ ਅਬਦੁੱਲਾ ਬੋਲਦੇ, ਨੱਥ ਮਲ ਬੋਲੇ, ਕੈਸੀ ਹੈ ਸ਼ਾਨ? ਆਖੋ ਵਾਹਿਗੁਰੂ। ਉੱਚੇ ਭਾਈ ਗੁਰਦਾਸ ਜੀ ਨੇ ਫਿਰ ਇੱਕ ਸਵਾਲਾਂ ਦਾ ਜਵਾਬ ਦਿੱਤਾ। ਭਾਈ ਗੁਰਦਾਸ ਬੋਲੇ, ਤੁਸੀਂ ਫਿਰ ਕਹਿੰਦੇ ਹੋ ਇਹ ਮੀਰੀ ਪੀਰੀ ਦੇ ਮਾਲਕ ਨੇ ਬੀਰ ਰਸ ਪੀਤਾ। ਆਖੋ ਵਾਹਿਗੁਰੂ। ਪਰ ਸਾਨੂੰ ਖੋਲ੍ਹ ਕੇ ਸਮਝਾਓ, ਇਹ ਮੰਨ ਲਿਆ ਤੁਹਾਡੀ ਗੱਲ, ਵਾੜ ਦੀ ਲੋੜ ਸੀ, ਪਰ ਸਾਨੂੰ ਇਹ ਸਮਝਾਓ ਇਹ ਵਾੜ ਦੀ ਲੋੜ ਕਿਉਂ ਪਈ? ਆਖੋ ਵਾਹਿਗੁਰੂ। ਹੁਣ ਇਹ ਸਵਾਲ ਕਹਿੰਦੇ ਨੇ, ਵਾੜ ਦੀ ਲੋੜ ਕਿਉਂ ਪਈ? ਆਓ ਦਾਸ ਬੋਲੇਗਾ ਭਾਈ ਗੁਰਦਾਸ ਜੀ ਦੀ ਵਾਰ ਨੂੰ, ਇੱਕ ਪੌੜੀ ਨੂੰ, ਫਿਰ ਵੀਰ ਬੋਲਣ, ਫਿਰ ਮੇਰੀਆਂ ਪੈਣਾ। ਮੈਂ ਦਿੱਤੇ ਹੋਏ ਸਮੇਂ ਅੰਦਰ ਹੀ ਸਮਾਪਤੀ ਕਰਾਂਗਾ, ਪਰ ਤੁਸੀਂ ਬੋਲਣਾ ਪਿਆਰ ਨਾਲ, ਭਾਈ ਗੁਰਦਾਸ ਨੇ ਕਿਵੇਂ ਕਿਹਾ। ਅੱਜ ਵੀ ਕਈ ਪੁੱਛਦੇ ਨੇ ਇਹ ਤੁਹਾਨੂੰ ਫਿਰ ਕੀ ਲੋੜ ਹੈ? ਇਹ ਜਿਹੜਾ ਤੁਹਾਡੇ ਗਾਤਰਾ ਕਿਰਪਾਨ ਹੈ, ਇਹ ਸਿਰਫ ਗੱਲ ਵਿੱਚ ਪਾਉਣ ਵਾਸਤੇ ਹੈ ਕਿ ਕਦੇ ਇਸ ਦੀ ਲੋੜ ਵੀ ਪੈਂਦੀ ਹੈ? ਆਖੋ ਸਾਰੇ ਸਤਿਨਾਮ ਸ਼੍ਰੀ ਵਾਹਿ। ਇਹ ਸਵਾਲ ਕਰਦੇ ਨੇ ਸਾਡੇ 'ਤੇ, ਜਬ ਸਤਿਨਾਮ ਸ਼੍ਰੀ ਵਾਹਿ। ਇਹ ਕਿਸੇ ਨਾਲ ਨਫ਼ਰਤ ਕਰਨ ਵਾਸਤੇ ਨਹੀਂ, ਇਹ ਕਿਸੇ ਨਾਲ ਵੈਰ ਕਰਨ ਵਾਸਤੇ ਨਹੀਂ, ਖਾਲਸਾ ਤਾਂ ਹੁੰਦਾ ਹੀ ਨਿਰਵੈਰ ਹੈ, ਖਾਲਸਾ ਸਰਬੱਤ ਦਾ ਭਲਾ ਮੰਗਣ ਵਾਲਾ ਹੈ, ਖਾਲਸਾ ਸਾਰਿਆਂ ਨਾਲ ਪਿਆਰ ਕਰਦਾ ਹੈ, ਖਾਲਸੇ ਦੀ ਸ਼ਰਨ ਵਿੱਚ ਜੋ ਵੀ ਆਵੇ ਉਸ ਨੂੰ ਕੰਠ ਲਗਾਉਂਦਾ ਹੈ, ਆਖੋ ਵਾਹਿਗੁਰੂ। ਖਾਲਸਾ ਕਹਿੰਦਾ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ। ਖਾਲਸੇ ਨੇ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਵੇਖੀ ਹੈ। ਖਾਲਸੇ ਦਾ ਸ਼ਸਤਰ ਕਿਸੇ ਨਾਲ ਵਹਿਰ ਕਰਨ ਵਾਸਤੇ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਨੇ ਵੀ ਕਿਹਾ ਸੀ ਸ੍ਰੀ ਸਾਹਿਬ ਹੱਥ ਵਿੱਚ ਫੜ ਕੇ, ਔਰ ਕਿਸੇ ਉੱਤੇ ਬੈਰ ਨਾ ਗਏ ਹੋਂ, ਮੇਰਾ ਕਿਸੇ ਨਾਲ ਬੈਰ ਨਹੀਂ। ਫਿਰ ਪੁੱਛਣ ਵਾਲੇ ਆ ਪੁੱਛਿਆ ਇਹ ਫਿਰ ਹੱਥ ਵਿੱਚ ਫੜੀ ਕਿਉਂ ਹੈ, ਆਖੋ ਸਾਰੇ ਸਤਨਾਮ ਸ੍ਰੀ ਵਾਹਿਗੁਰੂ। ਅੱਜ ਭਾਈ ਗੁਰਦਾਸ ਜੀ ਇਹਨਾਂ ਗੱਲਾਂ ਦਾ ਇਸ ਪੌੜੀ ਰਾਹੀਂ ਜਵਾਬ ਦਿੰਦੇ ਨੇ। ਆਓ ਪਿਆਰ ਸਾਹਿਬ ਬੋਲੀਏ। ਹਾਂਜੀ
ਜੋ ਕਰ ਖੂਹੋਂ ਨਿਕਲੈ, ਜੋ ਕਰ ਖੂਹੋਂ ਨਿਕਲੈ ਗੱਲ ਬੱਧੇ ਪਾਣੀ, ਗੱਲ ਬੱਧੇ ਪਾਣੀ। ਜੋ ਕਰ ਖੂਹੋਂ ਨਿਕਲੈ, ਜੋ ਕਰ ਖੂਹੋਂ ਨਿਕਲੈ ਗੱਲ ਬੱਧੇ ਪਾਣੀ, ਗੱਲ ਬੱਧੇ ਪਾਣੀ। ਜਾਣ ਕਥੂਰੀ ਮਿਰਗ ਤਨ, ਜਾਣ ਕਥੂਰੀ ਮਿਰਗ ਤਨ ਹੱਸਦੇ ਨ ਜਾਣੀ, ਹੱਸਦੇ ਨ ਜਾਣੀ। ਜੋ ਮਣੀ ਕਾਲੇ ਸੱਪ ਸਿਰ, ਜੋ ਮਣੀ ਕਾਲੇ ਸੱਪ ਸਿਰ ਹੱਸਦੇ ਨ ਜਾਣੀ, ਹੱਸਦੇ ਨ ਜਾਣੀ। ਜਾਣ ਕਥੂਰੀ ਮਿਰਗ ਤਨ, ਜਾਣ ਕਥੂਰੀ ਮਿਰਗ ਤਨ ਮਰ ਮੁੱਕੈ ਆਣੀ, ਮਰ ਮੁੱਕੈ ਆਣੀ। ਤੇਲ ਤਿਲੋਂ ਕਿਉਂ ਨਿਕਲੈ, ਤੇਲ ਤਿਲੋਂ ਕਿਉਂ ਨਿਕਲੈ ਵਿਣ ਪੀੜੈ ਕਾਣੀ, ਵਿਣ ਪੀੜੈ ਕਾਣੀ। ਮੂੰਹ ਪਨਾਏ ਗਰੀ ਦੇ, ਮੂੰਹ ਪਨਾਏ ਗਰੀ ਦੇ ਨਾਲੀਏ ਨਿਸ਼ਾਨੀ, ਨਾਲੀਏ ਨਿਸ਼ਾਨੀ। ਬ ਬੇਮੁਖ ਲੋਹਾ ਸਾਦੀ ਐ, ਬੇਮੁਖ ਲੋਹਾ ਸਾਦੀ ਐ, ਵਗਦੀ ਵਾਧਾਣੀ ਵਗਦੀ ਵਾਧਾਣੀ।
ਕਹਿੰਦੇ ਉਹਨਾਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ, ਇਹ ਪ੍ਰਸ਼ਸਤਰ ਪਾਉਣ ਦੀ ਲੋੜ ਕਿਉਂ ਸੀ? ਜਾਂ ਜਿਹੜਾ ਸ਼ਸਤਰ ਪਾਇਆ ਹੋਇਆ ਸਿਰਗਲ ਵਿੱਚ ਪਾਉਣ ਵਾਸਤੇ ਹੀ ਹੈ ਕਿ ਇਸ ਤੋਂ ਕੁਛ ਲਾਭ ਵੀ ਪ੍ਰਾਪਤ ਕੀਤਾ ਜਾਂਦਾ? ਆਖੋ ਵਾਹਿਗੁਰੂ। ਕਹਿੰਦੇ ਤੁਸੀਂ ਖੂਹ 'ਚੋਂ ਪਾਣੀ ਕੱਢਣਾ ਹੋਵੇ ਨਾ, ਅਤੇ ਜਿਸ ਭਾਂਡੇ ਨਾਲ ਪਾਣੀ ਕੱਢਣਾ ਉਸਦਾ ਗਲ ਬੰਨਣਾ ਪੈਂਦਾ। ਆਖੋ ਵਾਹਿਗੁਰੂ। ਜਿਉਂ ਕਰ ਖੂਹੋਂ ਨਿਕਲੈ ਗਲ ਬੱਧੇ ਪਾਣੀ, ਬਿਨਾਂ ਉਸਦੇ ਗਲ ਬੰਨੇ ਤੋਂ ਪਾਣੀ ਨਹੀਂ ਤੁਸੀਂ ਕੱਢ ਸਕਦੇ। ਫਿਰ ਕਹਿੰਦੇ ਜੋ ਮਣੀ ਕਾਲੇ ਸੱਪ ਸਿਰ, ਕਾਲੇ ਸੱਪ ਦੇ ਸਿਰ ਮਣੀ ਹੁੰਦੀ ਹੈ, ਕਹਿੰਦੇ ਹੱਸ ਕੇ ਆਸਾਨੀ ਨਾਲ ਤਾਂ ਉਹ ਵੀ ਨਹੀਂ ਦਿੰਦਾ। ਆਖੋ ਵਾਹਿਗੁਰੂ। ਉਦੋਂ ਮਿਲਦੀ ਹੈ ਜਦੋਂ ਉਸਦਾ ਸਿਰ ਕੁਚਲਿਆ ਜਾਂਦਾ, ਹੁੰਦੀ ਉਸ ਵਿੱਚ ਜ਼ਹਿਰ ਹੈ, ਬਹੁਤ ਜ਼ਹਿਰੀਲਾ ਹੁੰਦਾ। ਫਿਰ ਕਹਿੰਦੇ ਮਿਰਗ ਦੀ ਨਾਭੀ ਵਿੱਚ ਕਸਤੂਰੀ ਹੈ, ਜਿਉਂਦੇ ਜੀ ਤੋਂ ਵੀ ਨਹੀਂ ਦਿੰਦਾ। ਆਖੋ ਵਾਹੀ। ਮਰ ਮੁੱਕੈ ਆਣੀ, ਕਹਿੰਦੇ ਤੁਸੀਂ ਤੇਲ ਤਿਲ 'ਚੋਂ ਕੱਢ ਲਓਗੇ ਬਿਨਾਂ ਕਾਣੀ ਪੀੜੇ? ਆਖੋ ਵਾਹੀ। ਤੇਲ ਤਿਲੋਂ ਕਿਉਂ ਨਿਕਲੈ ਵਿਣ ਪੀੜੇ ਕਾਣੀ, ਕਾਣੀ ਪੀੜੇ ਬਿਨਾਂ ਤਿਲਾਂ 'ਚੋਂ ਤੇਲ ਨਹੀਂ ਨਿਕਲਦਾ। ਆਖੋ ਵਾਹਿਗੁਰੂ। ਫਿਰ ਕਹਿੰਦੇ ਨੇ ਗਰੀ ਜਿਹੜੀ ਖੋਪਾ ਹੈ ਇਹ ਵੀ ਮੂੰਹ ਪਨਾਏ ਤੋਂ ਬਿਨਾਂ ਨਹੀਂ ਦਿੰਦਾ। ਆਖੋ ਵਾਹਿਗੁਰੂ। ਕਹਿੰਦੇ ਲੋਹੇ ਨੂੰ ਵੀ ਕੁਛ ਬਣਾਉਣ ਵਾਸਤੇ ਹਥੌੜੇ ਦੀਆਂ ਸੱਟਾਂ ਨਾਲ ਕੁੱਟਣਾ ਹੀ ਪੈਂਦਾ। ਆਖੋ ਵਾਹਿਗੁਰੂ। ਇਸੇ ਤਰ੍ਹਾਂ ਜੋ ਮਨੁੱਖਤਾ ਲਈ ਘਾਤਕ ਹਨ, ਜੋ ਸਰਬੱਤ ਦੇ ਭੱਲੇ ਵਿੱਚ ਰੁਕਾਵਟ ਹੁੰਦੇ ਹਨ, ਜੋ ਦੁਖੀਆਂ ਨੂੰ ਦੁੱਖ ਦਿੰਦੇ ਹਨ, ਜੋ ਪਰਮਾਤਮਾ ਦੀ ਜੋਤ ਸਾਰਿਆਂ ਵਿੱਚ ਨਹੀਂ ਵੇਖਦੇ, ਸ਼ੈਤਾਨ ਦਾ ਰੂਪ ਹਨ, ਜੋ ਮਨੁੱਖੀ ਪਰਸਪਰ ਪਿਆਰ ਵਿੱਚ ਦੁਫੇੜ ਪਾਉਂਦੇ ਹਨ, ਜੋ ਜ਼ਾਲਮ ਬਣ ਕੇ ਬੇਗੁਨਾਹਾਂ 'ਤੇ ਜ਼ੁਲਮ ਕਰਦੇ ਹਨ, ਜੋ ਧਰਮ ਦੀ ਨੀਤੀ 'ਤੇ ਨਹੀਂ ਚੱਲਦੇ ਬਲਕਿ ਜੀਵਨ ਕੁਰੀਤੀ 'ਤੇ ਚਲਾਉਂਦੇ ਹਨ, ਜਿਹੜੇ ਮਨੁੱਖਤਾ ਲਈ ਘਾਤਕ ਹਨ, ਜੀਵਨ ਲਈ ਘਾਤਕ ਹਨ, ਉੱਚੇ ਆਚਰਨ ਲਈ ਘਾਤਕ ਹਨ। ਆਖੋ ਵਾਹਿਗੁਰੂ। ਜਿਹੜੇ ਸਰਬੱਤ ਦੇ ਭਲੇ ਵਿੱਚ ਰੁਕਾਵਟ ਹਨ ਅਤੇ ਉਹਨਾਂ ਨੂੰ ਵੀ ਸੋਧਣ ਲਈ ਫਿਰ ਸ਼ਕਤੀ ਦੀ ਲੋੜ ਪੈਂਦੀ ਹੈ। ਆਖੋ ਵਾਹਿਗੁਰੂ। ਮੈਂ ਹੁਣ ਕਹਿ ਦਿਆਂ, ਜੇ ਧਰਮ ਦੀ ਰਾਖੀ ਲਈ ਸ਼ਕਤੀ ਦੀ ਲੋੜ ਹੈ, ਸੱਤ ਦੀ ਰਾਖੀ ਲਈ, ਸੰਤੋਖ ਦੀ ਰਾਖੀ ਲਈ, ਦਇਆ ਦੀ ਰਾਖੀ ਲਈ, ਨਿਰਮਲ ਕਰਮ ਦੀ ਰਾਖੀ ਲਈ, ਧੀਰਜ ਦੀ ਰਾਖੀ ਲਈ ਜੇ ਸ਼ਕਤੀ ਦੀ ਲੋੜ ਹੈ, ਤੇ ਇਹ ਵੀ ਮੈਂ ਕਹਿ ਦਿਆਂ ਸ਼ਾਸਤਰ ਦੀ ਰਾਖੀ ਲਈ ਸ਼ਸਤਰ ਦੀ ਲੋੜ ਹੈ। ਆਖੋ ਵਾਹਿ। ਪਰ ਸ਼ਸਤਰ ਮਜ਼ਲੂਮ 'ਤੇ ਨਹੀਂ ਚੱਲਦਾ। ਆਖੋ ਵਾਹਿ। ਜੋ ਸੰਤ ਸਿਪਾਹੀ ਹੈ, ਜੋ ਗੁਰਸੂਰਮਾ ਹੈ, ਕਿਉਂਕਿ ਸਾਹਿਬ ਨੇ ਕਿਹਾ ਵੱਢ ਯੋਧਾ, ਸਿਰਫ ਯੋਧਾ ਨਹੀਂ ਕਿਹਾ। ਆਖੋ ਵਾਹਿਗੁਰੂ। ਤੁਸੀਂ ਗੁਰੂ ਨੂੰ ਸਿਰਫ ਯੋਧਾ ਤਾਂ ਨਹੀਂ ਕਿਹਾ, ਬਹੁ ਪਰਉਪਕਾਰੀ ਵੀ ਕਿਹਾ। ਜਿੰਨਾ ਵੱਡਾ ਯੋਧਾ ਉਤਨਾ ਹੀ ਵੱਡਾ ਪਰਉਪਕਾਰੀ ਧੰਨ ਗੁਰੂ ਹਰਗੋਬਿੰਦ ਸਾਹਿਬ। ਆਖੋ ਵਾਹਿਗੁਰੂ। ਸਾਰੇ ਬੋਲੋ, ਜਿਤਨਾ ਵੱਡਾ ਯੋਧਾ ਉਤਨਾ ਹੀ ਵੱਡਾ ਪਰਉਪਕਾਰੀ, ਦਲ ਭੰਜਨ ਗੁਰਸੂਰਮਾ ਵੱਢ ਯੋਧਾ, ਯੋਧਿਆਂ 'ਚੋਂ ਯੋਧਾ ਵੱਡਾ, ਪਰਉਪਕਾਰੀਆਂ 'ਚੋਂ ਪਰਉਪਕਾਰ ਵੱਡਾ। ਆਖੋ ਵਾਹਿਗੁਰੂ। ਵੱਡ ਯੋਧਾ ਬਹੁ ਪਰਉਪਕਾਰੀ ਮਿਸਾਲ ਮਿਲਦੀ ਹੈ ਉਸੇ ਰਾਹ 'ਤੇ ਚੱਲਣ ਦੀ, ਪਿਓ ਦਾਦੇ ਦੇ ਰਾਹ ਚੱਲਣ ਦਾ ਸਾਹਮਣੇ ਇੱਕ ਮਿਸਾਲ ਮਿਲਦੀ ਹੈ ਬੜੀ ਵੱਡੀ। ਆਖੋ ਵਾਹਿਗੁਰੂ। ਅਸੀਂ ਚੰਦਨ ਦੇ ਬੂਟੇ ਵੇਖੇ ਨੇ, ਤੁਸੀਂ ਵੀ ਸੁਣੇ ਹੋਣਗੇ, ਵੇਖੇ ਹੋਣਗੇ। ਠੀਕ ਹੈ, ਚੰਦਨ ਦੇ ਨਜ਼ਦੀਕ ਰਹਿਣ ਵਾਲੇ ਬਾਂਸ ਤੋਂ ਬਿਨਾਂ ਜਿਹੜੇ ਬੂਟੇ ਨੇ ਉਹਨਾਂ ਨੂੰ ਉਹ ਚੰਦਨ ਬਣਾਉਂਦਾ, ਠੀਕ ਹੈ, ਪਰ ਜਿਹੜੇ ਬ੍ਰਿਕਸ਼ ਫਲ ਹੀਣੇ ਹਨ, ਮੰਨ ਲਓ ਕਿ ਅੰਬ ਨੂੰ ਕਿਸੇ ਬ੍ਰਿਕਸ਼ ਨੂੰ ਫਲ ਨਹੀਂ ਲੱਗਦਾ, ਚੰਦਨ ਸੁਗੰਧੀ ਤਾਂ ਦੇ ਦੇਗਾ ਲੇਕਿਨ ਉਸਨੂੰ ਫਲ ਨਹੀਂ ਦੇ ਸਕਦਾ। ਆਖੋ ਵਾਹਿਗੁਰੂ, ਕਿਸੇ ਫਲ ਹੀਣੇ ਨੂੰ ਚੰਦਨ ਫਲ ਨਹੀਂ ਦੇ ਸਕਦਾ, ਸੁਗੰਧੀ ਦੇ ਸਕਦਾ। ਆਖੋ ਵਾਹਿਗੁਰੂ, ਇਹ ਨਹੀਂ ਹੋ ਸਕਦਾ ਕਿ ਕਿਸੇ ਫਲ ਹੀਣੇ ਬ੍ਰਿਕਸ਼ ਦੀ ਝੋਲੀ ਵਿੱਚ ਫਲ ਵੀ ਪਾ ਦੇਵੇ। ਹਾਂ, ਗੁਰ ਚੰਦਨ ਹੈ ਜਿਹੜਾ ਜੀਵਨ ਨੂੰ ਸ਼ੁਭ ਗੁਣਾਂ ਦੀ ਸਿਰਫ ਸੁਗੰਧੀ ਹੀ ਨਹੀਂ ਦਿੰਦਾ, ਜਿਹੜਾ ਪ੍ਰਭੂ ਦੇ ਗੁਣਾਂ ਦੀ ਸੁਗੰਧੀ ਨਹੀਂ ਦਿੰਦਾ, ਬਲਕਿ ਜਿਹਨਾਂ ਦੀਆਂ ਝੋਲੀਆਂ ਖਾਲੀ ਨੇ ਉਹਨਾਂ ਦੀ ਝੋਲੀਆਂ ਵੀ ਭਰ ਦਿੰਦਾ। ਉਸਦੇ ਦਰ ਤੋਂ ਕਦੇ ਖਾਲੀ ਨਹੀਂ ਗਿਆ। ਸਾਡੇ ਸਾਹਮਣੇ ਇੱਕ ਮਿਸਾਲ ਆਉਂਦੀ ਹੈ, ਇੱਕ ਚੱਬੇ ਦੀ ਮਾਈ, ਚੱਬੇ ਦੀ ਮਾਈ ਜਿਸਦੇ ਘਰ ਸੰਤਾਨ ਨਹੀਂ ਸੀ। ਆਖੋ ਵਾਹਿਗੁਰੂ, ਜਿਸਦੇ ਘਰ ਸੰਤਾਨ ਨਹੀਂ ਸੀ, ਉਹ ਬੋਲੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੀਦਾਰ ਕਰਕੇ, ਦਰਸ਼ਨ ਕਰਕੇ ਕਲਮ ਦਵਾਤ ਨਾਲ ਲੈ ਗਈ। ਆਖਰੀ ਗੱਲ ਕਹਿਣ ਲੱਗਿਆ, ਕਲਮ ਦਵਾਤ ਨਾਲ ਲੈ ਗਈ, ਬੋਲੀ ਤੇ ਬੋਲੀ, ਸੋਹਣੀਏ ਦਾੜੀਏ ਚਿੱਟੀਏ ਪੱਗੇ। ਆਖੋ ਭਾਈ, ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਦੇਖਣਾ ਹੁਣ ਕੱਲ੍ਹ ਤੋਂ ਤੁਸੀਂ ਸ਼ੀਸ਼ਾ ਵੇਖਣਾ ਨਾ, ਅਤੇ ਦਸਤਾਰ ਆਪਣੀ ਸਿਰ 'ਤੇ ਜ਼ਰੂਰ ਵੇਖ ਲੈਣਾ। ਆਖੋ ਭਾਈ, ਮੈਂ ਕਹਿੰਦਾ ਜ਼ਰੂਰ ਵੇਖਣਾ। ਜੇ ਤੁਸੀਂ ਦਿੱਲੀ ਵਾਲੇ ਕੰਮ ਕਰਦੇ ਹੋ ਨਾ, ਗੁਰਸਿੱਖ ਪਰਿਵਾਰ ਅੱਗੇ ਹੋ ਕੇ, ਮੈਂ ਸੱਚੀ ਗੱਲ ਕਹਿੰਦਾ, ਇੱਕ ਬੜੀ ਵੱਡੀ ਲਹਿਰ ਚੱਲ ਜਾਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400 ਸਾਲਾ ਸ਼ਤਾਬਦੀ ਮਨਾਉਣੀ ਹੈ ਨਾ, ਅਸੀਂ ਕਹਾਂ ਦਿੱਲੀ ਤੋਂ ਸ਼ੁਰੂ ਕੀਤੀ ਹੈ। ਮੈਂ ਗੁਰਸਿੱਖ ਪਰਿਵਾਰਾਂ ਨੂੰ ਕਹਿੰਦਾ, ਗੁਰਸਿੱਖ ਪਰਿਵਾਰ ਬੰਨ ਲਓ ਸਿਰ 'ਤੇ ਦਸਤਾਰਾਂ। ਆਖੋ ਵਾਹਿਗੁਰੂ, ਇੱਥੇ ਬੋਲੀਏ ਸੋਹਣੀਏ ਦਾੜੀਏ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੋਲੀ ਹੱਥ ਜੋੜ ਕੇ, ਸੋਹਣੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰਨੀ ਹਾਂ ਸਤਿਗੁਰ ਅੱਗੇ, ਨਾਂ ਸੁਲੱਖਣੀ ਪਿੰਡ ਮੇਰਾ ਚੱਬੇ, ਆ ਫਲ ਜਾਂਦੀ ਨੂੰ ਫਲ ਲੱਗੇ। ਆਖੋ ਸਾਰੇ ਸਤਿਨਾਮ ਸ੍ਰੀ ਗੁਰੂ। ਬੋਲੀ ਸੀ ਸੋਹਣੀਏ ਦਾੜੀਏ ਚਿੱਟੀਏ ਪੱਗੇ, ਨਾਂ ਸੁਲੱਖਣੀ ਪਿੰਡ ਮੇਰਾ ਚੱਬੇ, ਅਰਜ ਕਰਨੀ ਹਾਂ ਸਤਿਗੁਰ ਅੱਗੇ, ਨਾਂ ਸੁਲੱਖਣੀ ਪਿੰਡ ਮੇਰਾ ਚੱਬੇ, ਆ ਫਲ ਜਾਂਦੀ ਨੂੰ ਫਲ ਲੱਗੇ। ਉਹ ਚੋਜੀ ਪ੍ਰੀਤਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਚੋਜ ਕਰਨ ਵਾਲੇ ਐਸੇ ਤੁੱਠੇ, ਇੱਕ ਲਿਖਣਾ ਸੀ ਚੋਜ ਵਰਤਾ ਦਿੱਤਾ, ਚਾਹੇ ਉਹ ਕੋਈ ਕਾਰਨ ਬਣ ਗਿਆ, ਏਕੇ ਦਾ ਸਾਤਾ ਬਣਾ ਕੇ ਉਸਦੀ ਝੋਲੀ 'ਚ ਸੱਤ ਪਾ ਦਿੱਤੇ। ਆਖੋ ਵਾਹਿਗੁਰੂ, ਮੈਂ ਹੁਣ ਸਮਾਪਤੀ ਕਰ ਰਿਹਾ, ਸਮਾਪਤੀ। ਜੇ ਅਗਰ ਮਾਤਾ ਸੁਲੱਖਣੀ ਦੀ ਝੋਲੀ ਵਿੱਚ ਗੁਰੂ ਪਿਆਰ ਕਰਨ ਵਾਲਾ ਦਾਤ ਮਿਲ ਸਕਦੀ ਹੈ ਗੁਰੂ ਦੀ ਪਿਆਰੀ, ਤੁਹਾਡੀਆਂ ਝੋਲੀਆਂ ਵੀ ਖਾਲੀ ਨਹੀਂ ਜਾਣੀਆਂ, ਜੇ ਤੁਸੀਂ ਵੀ ਗੁਰੂ ਸਿਧਾਂਤ 'ਤੇ ਚੱਲ ਕੇ, ਗੁਰੂ ਦੀ ਸੋਚ ਨੂੰ ਅਪਣਾ ਕੇ ਜੀਵਨ ਯੁਗ ਸਿੱਖ ਲਓ। ਮੈਂ ਸਮਾਪਤੀ ਕਰਦਿਆਂ ਇੱਕ ਬੇਨਤੀ ਕਰਕੇ ਫਿਰ ਫਤਿਹ ਬੁਲਾਵਾਂਗਾ। ਮੇਰੇ ਹਿਸਾਬ ਨਾਲ 5 ਮਿੰਟ ਪਏ ਨੇ। ਆਖੋ ਵਾਹਿਗੁਰੂ, ਚਿੱਟ ਆਈ ਹੈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੂੰ ਅਸੀਂ ਬੜ ਯੋਧਾ ਅਤੇ ਬਹੁ ਪਕਾਰੀ ਕਿਹਾ, ਉਹੀ ਜਦੋਂ ਆਪਣੇ ਸਪੁੱਤਰ ਗੁਰੂ ਹਰੀ ਰਾਏ ਸਾਹਿਬ ਜੀ ਨੂੰ ਬਗੀਚੇ 'ਚ ਟਹਿਲਦਾ ਦੇਖਿਆ, ਉਹਨਾਂ ਦੇ ਦਾਮਨ ਦੇ ਨਾਲ ਇੱਕ ਫੁੱਲ ਟੁੱਟ ਗਿਆ। ਆਖੋ ਵਾਹਿਗੁਰੂ, ਦੇਖੋ ਪਿਓ ਦਾਦੇ ਦੇ ਰਾਹ ਚੱਲਦਾ। ਆਖੋ ਵਾਹਿਗੁਰੂ, ਇੱਕ ਫੁੱਲ ਟੁੱਟਣ ਦਾ ਕਿੰਨਾ ਦੁੱਖ ਹੈ। ਆਖੋ ਵਾਹਿਗੁਰੂ, ਕਿਤਨਾ ਕੋਮਲ ਹਿਰਦਾ ਹੈ ਇੱਕ ਸੂਰਮੇ ਦਾ। ਆਖੋ ਭਾਈ, ਪਰਉਪਕਾਰੀ, ਮੈਂ ਕੁਝ ਕਹਿਣ ਲੱਗਿਆ ਤੁਹਾਡੇ ਸਾਰਿਆਂ ਲਈ ਮੇਰੇ ਸਮੇਤ। ਆਖੋ ਵਾਹਿਗੁਰੂ, ਫੁੱਲ ਟੁੱਟ ਗਿਆ। ਗੁਰੂ ਸਾਹਿਬ ਬੋਲੇ ਸੀ, ਗੁਰੂ ਹਰਗੋਬਿੰਦ ਸਾਹਿਬ ਜੀ, ਤੁਸੀਂ ਦਾਮਨ ਸੰਕੋਚ ਕੇ ਤੁਰਿਆ ਕਰੋ, ਦੇਖੋ ਤਾਂ ਸਹੀ ਖਿੜਿਆ ਹੋਇਆ ਫੁੱਲ ਡਾਲੀ ਨਾਲੋਂ ਤੁਸੀਂ ਤੋੜ ਦਿੱਤਾ, ਪਰ ਮੇਰੀ ਸਮਝ ਵਿੱਚ ਕੁਝ ਇਸ ਤਰ੍ਹਾਂ ਲੱਗਿਆ ਜਿਵੇਂ ਗੁਰੂ ਕਹਿ ਰਹੇ ਹੋਣ ਸਾਨੂੰ, ਤੁਹਾਨੂੰ ਸਾਰਿਆਂ ਨੂੰ ਸਮਝਾਉਣ ਲਈ ਇੱਕ ਚੋਜ ਵਰਤਾ ਰਹੇ ਹੋਣ ਅਤੇ ਸਮਝਾ ਰਹੇ ਹੋਣ, ਤੁਸੀਂ ਧਰਮ ਦੀ ਪੁਸ਼ਾਕ ਪਹਿਨੀ ਹੋਈ ਹੈ, ਤੁਸੀਂ ਧਰਮੀ ਹੋ, ਧਰਮ ਦੀ ਪੁਸ਼ਾਕ ਪਾ ਕੇ ਕਿਸੇ ਦਾ ਦਿਲ ਨਹੀਂ ਤੋੜੀਦਾ। ਆਖੋ ਵਾਹਿਗੁਰੂ, ਧਰਮ ਦੀ ਪੁਸ਼ਾਕ ਪਹਿਨ ਕੇ ਕਿਸੇ ਦਾ ਦਿਲ ਨਹੀਂ ਤੋੜੀਦਾ, ਕਿਸੇ ਦਾ ਦਿਲ ਨਹੀਂ ਦੁਖਾਈਦਾ, ਧਰਮ ਦੀ ਪੁਸ਼ਾਕ ਪਾ ਕੇ ਤੋੜੀਦਾ ਨਹੀਂ ਜੋੜੀਦਾ ਹੈ। ਆਖੋ ਵਾਹਿਗੁਰੂ, ਧਰਮ ਦੀ ਪੁਸ਼ਾਕ ਪਹਿਨਣ ਵਾਲੇ ਹੋ, ਆਪਣੇ ਆਪ ਨੂੰ ਧਰਮੀ ਕਹਿ ਲਾਉਣ ਵਾਲੇ ਹੋ, ਪਹਿਲਾਂ ਜੁੜਨ ਦੀ ਜੁਗਤ ਸਿੱਖੋ। ਆਖੋ ਵਾਹਿਗੁਰੂ, ਜੇ ਤੁਹਾਨੂੰ ਜੁੜਨ ਦੀ ਜੁਗਤ ਆ ਗਈ ਤਾਂ ਤੁਸੀਂ ਟੁੱਟਿਆਂ ਹੋਇਆਂ ਨੂੰ ਵੀ ਜੋੜ ਲਓਗੇ। ਧਰਮੀ ਕਿਸੇ ਨੂੰ ਤੋੜਦਾ ਨਹੀਂ, ਧਰਮੀ ਕਿਸੇ ਨੂੰ ਨਖੇੜਦਾ ਨਹੀਂ, ਧਰਮੀ ਤਾਂ ਧਰਮ ਦੀ ਪੁਸ਼ਾਕ ਪਾ ਕੇ ਆਪ ਪ੍ਰਭੂ ਨਾਲ ਜੁੜਦਾ, ਸਾਰਿਆਂ ਨੂੰ ਪ੍ਰਭੂ ਨਾਲ ਜੋੜਦਾ। ਧਰਮੀ ਧਰਮ ਦੀ ਪੁਸ਼ਾਕ ਪਾ ਕੇ ਏਕ ਪਿਤਾ ਕੇ ਬਾਰਕ ਬਣ ਕੇ ਸਾਰਿਆਂ ਨੂੰ ਇੱਕ ਪਿਤਾ ਨਾਲ ਜੋੜ ਕੇ ਸਾਰਿਆਂ ਨੂੰ ਇਹ ਸਿੱਖਿਆ ਦਿੰਦਾ। ਆਖੋ ਵਾਹਿਗੁਰੂ, ਅਸੀਂ ਸਾਰੇ ਇੱਕੋ ਦੀ ਅੰਸ਼ ਹਾਂ, ਉਹ ਸਾਰਿਆਂ ਨੂੰ ਪਿਆਰ ਵੰਡਦਾ। ਇਸ ਕਰਕੇ ਅੱਜ ਦੇ ਸਮਾਗਮ ਮਨਾਉਣੇ ਸਫਲ ਹੋ ਜਾਣਗੇ ਜਿਹੜੇ ਆਪਾਂ ਜੁੜ ਕੇ ਨਹੀਂ ਬੈਠੇ। ਅੱਜ ਇਹ ਸੰਕਲਪ ਲੈ ਕੇ ਚੱਲੀਏ, ਆਪਾਂ ਆਓ ਜੁੜ ਕੇ ਬੈਠੀਏ, ਆਉਣ ਵਾਲਾ ਸਮਾਂ ਜੁੜ ਕੇ ਬੈਠਣ ਦਾ ਕਰੀਏ। ਆਖੋ ਵਾਹਿਗੁਰੂ, ਹੁਣ ਗੁਰੂ ਕਿਰਪਾ ਕਰੇ, ਜੁੜ ਕੇ ਬੈਠਣਾ ਸਾਨੂੰ ਆ ਜਾਏ ਅਤੇ ਗੁਰੂ ਕਲਾ ਵਰਤਾ ਦੇਣਗੇ। ਕੈਸੀ ਕਲਾ ਹੋਏਗੀ? ਫਿਰ ਤੁਹਾਡੀ ਚੜ੍ਹਦੀ ਕਲਾ। ਆਖੋ ਵਾਹਿਗੁਰੂ, ਫਿਰ ਤੁਸੀਂ ਸੱਚਮੁੱਚ ਜਿਹੜਾ ਬੋਲਦੇ ਸੀ ਨਾ, ਤੁਸੀਂ ਕਹੋਗੇ ਬਿਲਕੁਲ ਮੇਰੇ ਗੁਰੂ ਨੇ ਬਖਸ਼ਿਸ਼ ਕਰ ਦਿੱਤੀ। ਸਾਰੇ ਬੋਲੋ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ ਕਾ ਭਲਾ। ਇਤਨੀ ਵਿਚਾਰ ਸਵੀਕਾਰ ਕਰਨਾ। ਅੱਖਰਵਾਜ ਕਾਟ ਪੁਲਚਕ ਮਾਫ਼ ਕਰ ਦੇਣੀ। ਅਗੋ ਵਾਸਤੇ ਅਰਦਾਸ ਕਰਨ ਦੀ ਸਨਾਚੀ ਇਸੀ ਨੂੰ ਸਮਤ ਬਖਸ਼ਿਸ਼ ਕਰੇ ਅਤੇ ਆਪ ਜੀ ਦੀ ਸੇਵਾ ਹੁੰਦੀ ਰਹੀ। ਕਈ ਗੁਣ ਪਿਆਰੇ ਮਾਇਆ ਪੇਟ ਕਰ ਗਏ ਹਾਂ, ਨਾਮਦਾਨ ਬਖਸ਼ੇ। ਜਿੱਥੇ ਸੇਵਾ ਵਿਯੋਗ ਸਮਝਣਾ ਵਰਤ ਲੈਣਾ, ਅਸੀਸਾਂ ਬਖਸ਼ਿਸ਼ ਕਰਨਾ। ਦੋ ਹਾਜ਼ਰੀਆਂ ਦੱਸਦੀਆਂ ਕੱਲ੍ਹ ਸਵੇਰ ਦੀ ਅਤੇ ਕੱਲ੍ਹ ਰਾਤ ਦੀ ਹੋਰ ਹਨ। ਕੱਲ੍ਹ ਸਵੇਰੇ ਰਜੌਰੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ 8:30 to 10 ਤੱਕ ਹਾਜ਼ਰੀ ਹੋਏਗੀ। ਕੱਲ੍ਹ ਰਾਤ ਨੂੰ ਪ੍ਰੀਤਮਪੁਰਾ ਜੋ ਕਾਲਜ ਦੀ ਗਰਾਊਂਡ ਹੈ, ਕਿਹੜਾ ਕਾਲਜ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਮ 'ਤੇ ਜੋ ਕਾਲਜ ਹੈ, ਉਸ ਦੀ ਗਰਾਊਂਡ ਦੇ ਵਿੱਚ ਕੱਲ੍ਹ ਰਾਤ ਦੇ ਦੀਵਾਨ ਹੋਣਗੇ। ਕੱਲ੍ਹ ਰਾਤ ਦਾ ਸਮਾਂ ਵੀ ਰਾਤ ਦੇ 8:30 to 10 ਤੱਕ ਹੋਏਗਾ। ਮੈਂ ਕੋਲ ਬੇਨਤੀ ਕਰਾਂਗਾ, ਇਤਨੀ ਜ਼ੋਰ ਦੀ ਫਤਿਹ ਬੁਲਾਓ, ਇਤਨੀ ਜ਼ੋਰ ਦੀ ਤੁਹਾਡੇ ਫਤਿਹ ਦੀ ਆਸਰੇ ਆਉਣ ਵਾਲੇ ਸਮੇਂ ਕੁਛ ਪ੍ਰੋਗਰਾਮ ਹੋ ਸਕਣ। ਇਸ ਤਰ੍ਹਾਂ ਉੱਠ ਕੇ ਨਾ ਜਾਓ। ਅੰਮ੍ਰਿਤ ਸੰਚਾਰ ਕੱਲ੍ਹ 1:00 ਰਜੌਰੀ ਗੁਰਦੁਆਰਾ ਸ਼੍ਰੀ ਸਿੰਘ ਸਭਾ ਤਿਆਰ ਹੋਏਗਾ। ਗੁਰੂ ਵਾਲੇ ਬਣੋ, ਸਰਬੱਤ ਦਾ ਭਲਾ ਮੰਗੋ। ਸਰਬੱਤ ਦਾ ਭਲਾ ਮੰਗਣ ਵਾਲਿਓ, ਸਾਰਿਆਂ ਨਾਲ ਪਿਆਰ ਕਰੋ, ਰਲ ਮਿਲ ਕੇ ਬੈਠਣਾ, ਸਾਰਿਆਂ 'ਚ ਪਰਮਾਤਮਾ ਦੀ ਜੋਤ ਵੇਖ ਕੇ ਸਾਰਿਆਂ ਦਾ ਭਲਾ ਮੰਗਦੇ ਹੋਏ ਫਤਿਹ ਬੁਲਾਓ। ਅੰਮ੍ਰਿਤ ਸੰਚਾਰ ਕੱਲ੍ਹ ਪ੍ਰੀਤਮਪੁਰੇ ਹੋਣਗੇ 1:00। ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।